ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗੌੜੀ ਮਹਲਾ ਪਹਿਲਾ ਬ੍ਰਹਮੈ ਗਰਭ ਕੀਆ ਨਹੀਂ ਜਾਣਿਆ ਵੇਦ ਕੀ ਬਿਬਤ ਪੜੀ ਪਛਤਾਨਿਆ ਜਹ ਪ੍ਰਭ ਸਿਮਰੇ ਤਹੀ ਮਨ ਮਾਨਿਆ ਐਸਾ ਗਰਭ ਬੁਰਾ ਸੰਸਾਰ ਜਿਸ ਗੁਰ ਮਿਲੈ ਤਿਸ ਗਰਭ ਨਿਵਾਰੈ ਰਹਾਉ ਬਲ ਰਾਜਾ ਮਾਇਆ ਅਹੰਕਾਰੇ ਜਗਨ ਕਰੈ ਬਹੁ ਭਾਰ ਅਫਾਰੇ ਬਿਨ ਗੁਰ ਪੂਛੇ ਜਾਏ ਪਿਆਰੇ ਹਰੀ ਚੰਦ ਦਾਨ ਕਰੈ ਜਸ ਲੇਵੈ ਬਿਨ ਗੁਰ ਅੰਤ ਨਾ ਪਾਏ ਅਪੇਵੈ ਆਪ ਭੁਲਾਏ ਆਪੇ ਮਤ ਦੇਵੈ ਦੁਰਮਤ ਹਰਨਾਖਸ ਦੁਰਾਚਾਰੀ ਪ੍ਰਭ ਨਾਰਾਇਣ ਗਰਭ ਪਰਹਾਰੀ ਪ੍ਰਹਿਲਾਦ ਉਧਾਰੇ ਕਿਰਪਾ ਧਾਰੇ ਗੌੜੀ ਮਹਲਾ ਪਹਿਲਾ ਬ੍ਰਹਮੈ ਗਰਭ ਕੀਆ ਨਹੀਂ ਜਾਣਿਆ ਵੇਦ ਕੀ ਬਿਪਤ ਪੜੀ ਪਛਤਾਨਿਆ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਤਿਗੁਰੂ ਮਹਾਰਾਜ ਦੀ ਸਾਜੀ ਨਵਾਜੀ ਹੋਈ ਗੁਰੂ ਖਾਲਸਾ ਸਤਿਸੰਗਤ ਜੀਓ, ਸਤਿਗੁਰੂ ਨੇ ਅਪਾਰ ਬਖਸ਼ਿਸ਼ ਕੀਤੀ ਸਾਡੇ ਕਲਯੁਗੀ ਜੀਵਾਂ ਦੇ ਉਧਾਰ ਵਾਸਤੇ, ਇੱਕ ਐਸਾ ਗੁਰਸਿੱਖੀ ਮਾਰਗ ਬਖਸ਼ਿਸ਼ ਕੀਤਾ ਸ਼ਬਦ ਜਿੱਤੀ ਸਿੱਧ ਮੰਡਲੀ ਕਿ ਤੁਸ ਆਪਣਾ ਪੰਥ ਨਿਰਾਲਾ ਉਹ ਸਿੱਖੀ ਮਾਰਗ ਦੇ ਸਤਿਗੁਰੂ ਨੇ ਕੁਝ ਅਸੂਲ ਬਣਾਏ ਦੁਆਦਸੇ ਨਾਮ ਦਾਨ ਇਸ਼ਨਾਨ ਹਰ ਗੁਰਸਿੱਖ ਮਾਈ ਭਾਈ ਨੂੰ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਫਿਰ ਨਾਮ ਦੇ ਨਾਲ ਜੁੜਨਾ ਚਾਹੀਦਾ, ਫਿਰ ਧਰਮ ਦੀ ਕਿਰਤ ਕਰਕੇ ਵੰਡ ਕੇ ਛਕਣਾ ਚਾਹੀਦਾ ਹੈ। ਧਰਮ ਦੀ ਕਿਰਤ ਕਰਨਾ, ਵੰਡ ਛਕਣਾ, ਨਾਮ ਜਪਣਾ ਇਹ ਗੁਰਸਿੱਖੀ ਧਰਮ ਦੇ ਬੁਨਿਆਦੀ ਅਸੂਲ ਨੇ। ਇਸ ਤੋਂ ਅਗਾਂਹ ਚੱਲ ਕੇ ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਨੇ ਸਾਨੂੰ ਇਹ ਸਿੱਖਿਆ ਬਖਸ਼ੀ, ਗੁਰਸਿੱਖ ਮੀਤ ਚੱਲੋ ਗੁਰ ਚਾਲੀ, ਜੋ ਗੁਰ ਕਹੈ ਸੋਈ ਪਲ ਮਾਨੋ, ਹਰ ਹਰ ਕਥਾ ਨਿਰਾਲੀ। ਕਿ ਇਹ ਗੁਰਸਿੱਖ ਮਿੱਤਰੋ, ਤੁਸਾਂ ਗੁਰਸਿੱਖੀ ਮਾਰਗ 'ਤੇ ਚੱਲਣਾ ਹੈ। ਜਿਹੜੇ ਗੁਰਸਿੱਖ ਮਾਈ ਭਾਈ ਗੁਰਸਿੱਖੀ ਮਾਰਗ 'ਤੇ ਚੱਲਦੇ ਹਨ, ਔਰ ਉਹਨਾਂ ਲਈ ਇਹ ਵੀ ਜ਼ਰੂਰੀ ਹੈ, ਜੋ ਗੁਰ ਕਹੈ ਸੋਈ ਪਲ ਮੰਨੋ, ਜੋ ਸਤਿਗੁਰੂ ਸਾਨੂੰ ਆਗਿਆ ਕਰਦੇ ਹਨ, ਜੋ ਸਤਿਗੁਰੂ ਸਾਨੂੰ ਆਦੇਸ਼ ਜਾਂ ਉਪਦੇਸ਼ ਬਖਸ਼ਿਸ਼ ਕਰਦੇ ਹਨ, ਉਸ ਨੂੰ ਮੰਨਣਾ ਵੀ ਹਰ ਗੁਰਸਿੱਖ ਮਾਈ ਭਾਈ ਦਾ ਫਰਜ਼ ਹੈ। ਕਿਉਂ? ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੇ ਬਚਨ ਹਨ, ਹੁਕਮ ਮੰਨਿਆ ਹੋਵੇ ਪ੍ਰਵਾਨ ਤਾਂ ਖਸਮੇ ਕਾ ਮਹਿਲ ਪਾਏ ਸੀ। ਹੁਕਮ ਮੰਨ ਕੇ ਹੀ ਗੁਰੂ ਘਰ ਦੇ ਵਿੱਚ ਪ੍ਰਵਾਨ ਹੋਇਆ ਜਾ ਸਕਦਾ ਹੈ। ਇੱਕ ਗੱਲ ਯਾਦ ਰੱਖਣ ਵਾਲੀ ਹੈ, ਇੱਕ ਪਾਸੇ ਹੁਕਮ ਹੈ, ਦੂਸਰੇ ਪਾਸੇ ਹਉਮੈ ਦਾ ਜ਼ਿਕਰ ਵੀ ਸਤਿਗੁਰੂ ਨੇ ਕੀਤਾ ਹੈ। ਹੁਕਮੈ ਅੰਦਰ ਸਭ ਕੋ, ਬਾਹਰ ਹੁਕਮ ਨਾ ਕੋਈ। ਨਾਨਕ ਹੁਕਮੈ ਜੇ ਬੁੱਝੈ ਤਾਂ ਹਉਮੈ ਕਹਿ ਨਾ ਕੋਈ। ਹਉਮੈ ਅਤੇ ਹੁਕਮ, ਇਹ ਜੋ ਦੋ ਸ਼ਬਦ ਨੇ, ਇਹਨਾਂ ਦਾ ਆਪਸ ਵਿੱਚ ਕੋਈ ਵੀ ਮੇਲ ਨਹੀਂ ਹੈ। ਜਿਵੇਂ ਅੱਗ ਅਤੇ ਪਾਣੀ ਦਾ ਕੋਈ ਮੇਲ ਨਹੀਂ, ਦਿਨ ਅਤੇ ਰਾਤ ਦਾ ਕੋਈ ਮੇਲ ਨਹੀਂ, ਇਸੇ ਤਰ੍ਹਾਂ ਜਿੱਥੇ ਹੁਕਮ ਮੰਨਣ ਦੀ ਭਾਵਨਾ ਆ ਜਾਵੇ ਉੱਥੇ ਹਉਮੈ ਨਹੀਂ ਰਹਿ ਸਕਦੀ, ਅਤੇ ਜਿੱਥੇ ਹਉਮੈ ਨਿਵਾਸ ਕਰਦੀ ਉੱਥੇ ਹੁਕਮ ਵੀ ਨਹੀਂ ਮੰਨਿਆ ਜਾ ਸਕਦਾ। ਇਸ ਹਉਮੈ ਦੇ ਰੋਗ ਨੂੰ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਨਾਸ ਕਰਨ ਦੇ ਲਈ ਹਰ ਗੁਰਸਿੱਖ ਮਾਈ ਭਾਈ ਨੂੰ ਸਿੱਖਿਆ ਬਖਸ਼ੀ। ਹਉਮੈ ਤਜਨ ਨਾਮ ਲਿਵ ਲਾਵਣ, ਪਾਣਾ ਮੰਨਣ ਪੰਥ ਇਹੋ ਪਾਵਨ। ਗੁਰਸਿੱਖਾ, ਤੂੰ ਹਉਮੈ ਦਾ ਤਿਆਗ ਕਰਨਾ, ਨਾਮ ਦੇ ਵਿੱਚ ਲਿਵ ਲਾਈ ਰੱਖਣੀ ਹੈ, ਅਤੇ ਵਾਹਿਗੁਰੂ ਦਾ ਪਾਣਾ ਮਿੱਠਾ ਕਰਕੇ ਮੰਨਣਾ। ਇਹ ਗੁਰਸਿੱਖੀ ਦਾ ਪਵਿੱਤਰ ਮਾਰਗ ਹੈ, ਇਹਦੇ ਉੱਤੇ ਤਾਂ ਹੀ ਚੱਲਿਆ ਜਾ ਸਕਦਾ ਹੈ। ਜਿਹੜਾ ਮਨੁੱਖ ਗੁਰੂ ਦਾ ਹੁਕਮ ਮੰਨਣ ਲਈ ਤਿਆਰ ਹੋ ਜਾਂਦਾ, ਫਿਰ ਉਹਦਾ ਹੰਕਾਰ ਨਹੀਂ ਟਿਕ ਸਕਦਾ। ਹੰਕਾਰ ਇੱਕ ਉਹ ਖਤਰਨਾਕ ਬਿਮਾਰੀ ਹੈ, ਜਨਮ ਤੋਂ ਲੈ ਕੇ ਮਰਨ ਤੱਕ ਇਹ ਹਮੇਸ਼ਾ ਹਰ ਮਨੁੱਖ ਦੇ ਨਾਲ ਹੀ ਰਹਿੰਦਾ ਹੈ। ਜਿਹੜੇ ਬਾਕੀ ਵਿਕਾਰ ਨੇ, ਇਹ ਅਵਸਥਾ ਦੇ ਉਮਰ ਦੇ ਲਿਹਾਜ਼ ਨਾਲ ਸਾਡੇ 'ਤੇ ਅਸਰ ਕਰਦੇ ਨੇ, ਚਾਹੇ ਕਾਮ ਹੈ, ਚਾਹੇ ਕ੍ਰੋਧ ਹੈ, ਚਾਹੇ ਲੋਭ ਹੈ, ਕਦੇ ਮੋਹ ਹੈ। ਇਹ ਕਦੇ ਕਦੇ ਸਾਡੇ ਜੀਵਨ 'ਤੇ ਭਾਰੂ ਹੁੰਦੇ ਨੇ, ਪਰ ਹੰਕਾਰ ਹਮੇਸ਼ਾ ਹੀ ਸਾਡੇ ਅੰਗ ਸੰਗ ਵਸ ਰਿਹਾ ਹੈ। ਇਸੇ ਲਈ ਸਿਆਣੇ ਪੁਰਖਾਂ ਨੇ ਇਹ ਗੱਲ ਆਖੀ ਹੈ, ਇਹ ਕਹਿੰਦੇ ਨੇ ਇਹ ਜਿਹੜਾ ਹੰਕਾਰ ਹੈ ਨਾ, ਇਹ ਵਾਹਿਗੁਰੂ ਦੇ ਦਰਵਾਜ਼ੇ ਤੱਕ ਨਾਲ ਜਾਂਦਾ ਮਨੁੱਖ ਦੇ, ਅਤੇ ਜਦੋਂ ਕੋਈ ਉਸ ਦਰਵਾਜ਼ੇ ਤੋਂ ਅੰਦਰ ਲੰਘ ਜਾਂਦਾ, ਫਿਰ ਤਾਂ ਹੰਕਾਰ ਉੱਥੇ ਜਾ ਨਹੀਂ ਸਕਦਾ, ਹੰਕਾਰ ਬਾਹਰ ਰਹਿ ਜਾਂਦਾ ਹੈ। ਵਰਨਾ ਜਿਹੜਾ ਦਰਵਾਜ਼ੇ 'ਤੇ ਵੀ ਖਲੋਤਾ ਹੈ ਨਾ, ਰੱਬ ਦੇ ਬੂਹੇ 'ਤੇ ਵੀ, ਉਹਦੇ ਅੰਦਰ ਵੀ ਹੰਕਾਰ ਹੈ। ਕਿਉਂ? ਸਤਿਗੁਰੂ ਨੇ ਬਾਣੀ ਵਿੱਚ ਲਿਖਿਆ ਹੈ, ਹਰ ਜੀਉ ਹੰਕਾਰ ਨਾ ਭਾਵੀ ਵੇਦ ਕੂਕ ਸੁਣਾਵੈ। ਅਕਾਲ ਪੁਰਖ ਵਾਹਿਗੁਰੂ ਨੂੰ ਹੰਕਾਰ ਨਹੀਂ ਪਾਉਂਦਾ। ਜਿਹੜਾ ਮਨੁੱਖ ਹੰਕਾਰ ਕਰਦਾ ਹੈ, ਉਸ ਵਾਹਿਗੁਰੂ ਦੇ ਦਰ ਵਿੱਚ ਪ੍ਰਵਾਨ ਹੀ ਨਹੀਂ ਹੋ ਸਕਦਾ। ਇਸੇ ਲਈ ਤਾਂ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਸਾਨੂੰ ਇਹ ਸਿੱਖਿਆ ਬਖਸ਼ਿਸ਼ ਕਰਦੇ ਹਨ, ਐਸਾ ਗਰਭ ਬੁਰਾ ਸੰਸਾਰ ਹੈ, ਜਿਸ ਗੁਰ ਮਿਲੈ ਤਿਸ ਗਰਭ ਨਿਵਾਰੈ ਰਹਾਓ। ਹਜ਼ੂਰ ਕਹਿੰਦੇ ਨੇ ਇਹ ਜਿਹੜਾ ਹੰਕਾਰ ਹੈ ਸੰਸਾਰ ਦੇ ਵਿੱਚ, ਐਸਾ ਇੱਕ ਬੁਰਾ ਮਾਨਸਿਕ ਰੋਗ ਹੈ, ਇਸ ਤੋਂ ਬਚਣਾ ਬਹੁਤ ਔਖੀ ਗੱਲ ਹੈ। ਕਿਉਂਕਿ ਸਤਿਗੁਰੂ ਦੇ ਬਚਨ ਹੈ, ਆਦਮੀ ਮਾਇਆ ਨੂੰ ਛੱਡ ਸਕਦਾ ਹੈ ਪਰ ਮਾਣ ਨਹੀਂ ਛੱਡ ਸਕਦਾ। ਆਦਮੀ ਸੰਸਾਰ ਨੂੰ ਛੱਡ ਸਕਦਾ ਹੈ ਪਰ ਹੰਕਾਰ ਨੂੰ ਨਹੀਂ ਛੱਡ ਸਕਦਾ। ਇਸ ਲਈ ਸਤਿਗੁਰੂ ਕਹਿੰਦੇ ਨੇ ਅਤੇ ਛੱਡਣਾ ਹੰਕਾਰ ਨੂੰ ਚਾਹੀਦਾ। ਹੰਕਾਰ ਵਾਹਿਗੁਰੂ ਦੇ ਦਰ ਕਦੀ ਵੀ ਪ੍ਰਵਾਨ ਨਹੀਂ ਹੋਇਆ। ਬਾਈਬਲ ਦੇ ਵਿੱਚ ਇੱਕ ਬੜੀ ਸੋਹਣੀ ਗੱਲ ਲਿਖੀ ਹੈ, ਕਹਿੰਦੇ ਨੇ ਜੇ ਕੋਈ ਬੰਦਾ ਇਹ ਕਹਿ ਦੇਵੇ ਸੂਈ ਦੇ ਨੱਕੇ ਵਿੱਚੋਂ ਦੀ ਹਾਥੀ ਲੰਘ ਗਿਆ, ਹੈ ਤਾਂ ਗੱਲ ਇਹ ਵੀ ਨਾ ਮੰਨਣ ਯੋਗ। ਸੂਈ ਦੇ ਨੱਕੇ ਵਿੱਚੋਂ ਹਾਥੀ ਕਿਵੇਂ ਲੰਘ ਸਕਦਾ ਹੈ? ਪਰ ਜੇ ਕੋਈ ਬੰਦਾ ਇਹ ਕਹਿ ਦੇਵੇ ਕੋਈ ਹੰਕਾਰੀ ਪੁਰਖ ਵਾਹਿਗੁਰੂ ਦੀ ਦਰਗਾਹ ਵਿੱਚ ਪ੍ਰਵਾਨ ਹੋ ਗਿਆ, ਇਹ ਕਦੀ ਵੀ ਨਹੀਂ ਮੰਨਿਆ ਜਾ ਸਕਦਾ। ਜਿਹੜਾ ਪਰਮੇਸ਼ਰ ਦਾ ਭਗਤ ਹੈ, ਉਹ ਪਹਿਲੀ ਗੱਲ ਨੂੰ ਮੰਨ ਸਕਦਾ ਬਈ ਸੂਈ ਦੇ ਨੱਕੇ ਵਿੱਚੋਂ ਦੀ ਹਾਥੀ ਪਾਰ ਲੰਘ ਗਿਆ, ਪਰ ਜੇ ਕੋਈ ਉਹਨੂੰ ਇਹ ਗੱਲ ਕਹਿ ਦੇਵੇ ਵੀ ਹੰਕਾਰੀ ਮਨੁੱਖ ਰੱਬ ਦੀ ਦਰਗਾਹ ਵਿੱਚ ਪ੍ਰਵਾਨ ਚੜ੍ਹ ਗਿਆ, ਇਹ ਗੱਲ ਕਦੇ ਵੀ ਮੰਨੀ ਨਹੀਂ ਜਾ ਸਕਦੀ। ਇਸੇ ਲਈ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਨੇ ਇਹ ਜਿਹੜਾ ਹੰਕਾਰ ਦਾ ਰੋਗ ਹੈ, ਇਹ ਐਸਾ ਬੁਰਾ ਰੋਗ ਹੈ ਜੋ ਸਾਰੇ ਸੰਸਾਰ ਨੂੰ ਚਿੰਬੜਿਆ ਹੋਇਆ ਹੈ। ਜਿਸ ਗੁਰ ਮਿਲੇ ਤਿਸ ਗਰਭ ਨਿਵਾਰੈ, ਜਿਹਨੂੰ ਪਾਈ ਗੁਰੂ ਮਿਲਦਾ ਹੈ, ਪੂਰਨ ਗੁਰੂ ਮਿਲਦਾ ਹੈ, ਉਹ ਉਸਦੇ ਹੰਕਾਰ ਨੂੰ ਨਾਸ਼ ਕਰ ਸਕਦਾ। ਜਿਸ ਨੂੰ ਪੂਰਾ ਗੁਰੂ ਨਹੀਂ ਮਿਲਿਆ, ਉਹ ਹੰਕਾਰ ਵਿੱਚ ਹੀ ਜਕੜਿਆ ਰਹਿੰਦਾ ਹੈ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਬਾਣੀ ਵਿੱਚ ਸਾਨੂੰ ਬਹੁਤ ਸੁੰਦਰ ਸਿੱਖਿਆ ਬਖਸ਼ੀ ਹੈ। ਗੁਰੂ ਅਰਜਨ ਦੇਵ ਮਹਾਰਾਜ ਦੇ ਬਚਨ ਨੇ, ਸੁਖੀ ਬਸੈ ਮਸਕੀਨੀਆਂ ਆਪ ਨਿਵਾਰ ਤਲੇ, ਬੜੇ ਬੜੇ ਅਹੰਕਾਰੀਆ ਨਾਨਕ ਗਰਭ ਗਲੇ। ਜਿਹੜੇ ਬੜੇ ਬੜੇ ਹੰਕਾਰੀ ਪੁਰਸ਼ ਨੇ ਉਹ ਕਿਵੇਂ ਹੰਕਾਰ ਦੇ ਨਾਲ ਬਰਬਾਦ ਹੋਏ ਨੇ, ਹੁਣ ਉਹਨਾਂ ਦੀ ਇੱਕ ਲੰਬੀ ਲਿਸਟ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਇਹ ਸ਼ਬਦ ਵਿੱਚ ਬਿਆਨ ਕਰ ਰਹੇ ਹਨ। ਇਸੇ ਲਈ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਰਹਾਉ ਦੀਆਂ ਪੰਕਤੀਆਂ ਵਿੱਚ ਸਾਨੂੰ ਸਿੱਖਿਆ ਦਿੰਦੇ ਹਨ ਕਿ ਇਹ ਦੁਨੀਆਂ ਦੇ ਲੋਕੋ, ਹੰਕਾਰ ਇੱਕ ਬਹੁਤ ਬੁਰਾ ਰੋਗ ਹੈ, ਐਸਾ ਗਰ ਬੁਰਾ ਸੰਸਾਰ ਹੈ। ਸੰਸਾਰ ਦੇ ਵਿੱਚ ਵੀ ਹੰਕਾਰ ਇੱਕ ਬੁਰਾ ਰੋਗ ਹੈ, ਇਹ ਇੱਕ ਬਲੱਡ ਕੈਂਸਰ ਹੈ, ਇਸ ਤੋਂ ਬਚਣਾ ਬਹੁਤ ਔਖਾ ਹੈ। ਜਿਸ ਗੁਰ ਮਿਲੇ ਤਿਸ ਗਰਭ ਨਿਵਾਰਾ ਹੈ, ਜਿਸ ਨੂੰ ਪੂਰਾ ਗੁਰੂ ਮਿਲ ਜਾਂਦਾ ਹੈ ਅਤੇ ਪੂਰਾ ਗੁਰੂ ਹੀ ਉਸ ਦੇ ਹੰਕਾਰ ਨੂੰ ਨਿਵਿਰਤ ਕਰ ਸਕਦਾ ਹੈ, ਵਰਨਾ ਜਿਹੜੇ ਦੂਸਰੇ ਨੇ ਉਹ ਆਪ ਹੀ ਹੰਕਾਰ ਦੇ ਰੋਗ ਨਾਲ ਗ੍ਰਸੇ ਹੋਏ ਨੇ ਅਤੇ ਤੁਹਾਨੂੰ ਕਿਵੇਂ ਉਹ ਬਚਾ ਸਕਦੇ ਨੇ। ਕੈਸੇ ਤੋਹੇ ਤਾਰ ਹੈ ਸੁਨ ਜੜ, ਆਪ ਡੁੱਬਿਓ ਪਵ ਸਾਗਰ, ਛੁੱਟਹੋ ਕਾਲ ਫਾਸਤੇ ਤਬ ਹੀ ਗਹੋ ਸਰਨ ਜਗਤਾਗਰ। ਇਸ ਲਈ ਪੂਰੇ ਗੁਰੂ ਦੀ ਸ਼ਰਨ ਵਿੱਚ ਆ ਕੇ ਹੰਕਾਰ ਦੂਰ ਹੁੰਦਾ ਹੈ। ਲਓ ਹੁਣ ਧੰਨ ਗੁਰੂ ਨਾਨਕ ਤੇ ਮਹਾਰਾਜ ਸੱਚੇ ਪਾਤਸ਼ਾਹ ਮੁੱਢ ਤੋਂ ਪਾਵਨ ਪਵਿੱਤਰ ਸਿੱਖਿਆ ਬਖਸ਼ਿਸ਼ ਕਰ ਰਹੇ ਹਨ। ਲਓ ਸੰਗਤਾਂ, ਪ੍ਰੇਮ ਦੇ ਨਾਲ ਸਰਵਣ ਕਰੋ। ਇੱਕ ਇੱਕ ਪੰਕਤੀ ਵਿੱਚ ਬਹੁਤ ਵੱਡਾ ਇਤਿਹਾਸ ਅਤੇ ਬਹੁਤ ਵੱਡੀ ਹਿਸਟਰੀ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਬਿਆਨ ਕੀਤੀ ਹੈ। ਲਓ ਸੰਗਤਾਂ, ਪ੍ਰੇਮ ਦੇ ਨਾਲ ਸ਼ਬਦ ਦੇ ਵਿਚਾਰ ਸੁਣੋ ਅਤੇ ਇੱਕ ਵਾਰੀ ਪਿਆਰ ਦੇ ਨਾਲ ਆਖੋ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ।
ਗੌੜੀ ਮਹਲਾ ਪਹਿਲਾ, ਬ੍ਰਹਮੈ ਗਰਭ ਕੀਆ ਨਹੀਂ ਜਾਣਿਆ।
ਲਓ ਹੁਣ ਧੰਨ ਗੁਰੂ ਨਾਨਕ ਤੇ ਮਹਾਰਾਜ ਸੱਚੇ ਪਾਤਸ਼ਾਹ ਸਭ ਤੋਂ ਪਹਿਲਾਂ ਬ੍ਰਹਮਾ ਦਾ ਨਾਮ ਲੈਂਦੇ ਨੇ। ਬ੍ਰਹਮਾ ਸ੍ਰਿਸ਼ਟੀ ਦਾ ਕਰਤਾ ਮੰਨਿਆ। ਜਿਹੜੀ ਹਿੰਦੂ ਧਰਮ ਦੇ ਵਿੱਚ ਤ੍ਰਿਮੂਰਤੀ ਮੰਨੀ ਹੈ, ਉਸ ਤ੍ਰਿਮੂਰਤੀ ਦਾ ਪਹਿਲਾ ਦੇਵਤਾ ਬ੍ਰਹਮਾ ਹੈ, ਜਿਸ ਨੂੰ ਸ੍ਰਿਸ਼ਟੀ ਦਾ ਕਰਤਾ ਮੰਨਿਆ। ਲਓ ਹੁਣ ਹਜ਼ੂਰ ਪਹਿਲਾਂ ਬ੍ਰਹਮਾ ਦੀ ਗੱਲ ਲਿਖਦੇ ਨੇ, ਬ੍ਰਹਮੈ ਗਰਭ ਕੀਆ ਨਹੀਂ ਜਾਣਿਆ। ਬਈ ਬ੍ਰਹਮਾ ਨੇ ਵੀ ਹੰਕਾਰ ਕਰ ਲਿਆ, ਨਹੀਂ ਜਾਣਿਆ, ਅਤੇ ਉਸਨੇ ਹੰਕਾਰ ਤਾਂ ਕਰ ਲਿਆ ਪਰ ਉਸਦਾ ਰਿਜ਼ਲਟ ਕੀ ਹੁੰਦਾ ਉਹਦੇ ਬਾਰੇ ਨਹੀਂ ਉਸਨੇ ਸਮਝਿਆ। ਅਤੇ ਫਿਰ ਹੋਇਆ ਕਿ ਹਜ਼ੂਰ ਅਗਲੀ ਪੰਕਤੀ ਵਿੱਚ ਫਰਮਾਉਂਦੇ ਹਨ,
ਵੇਦ ਕੀ ਬਿਪਤ ਪੜੀ ਪਸ਼ੁਤਾਨਿਆ।
ਜਦੋਂ ਬ੍ਰਹਮਾ ਨੂੰ ਹੰਕਾਰ ਹੋ ਗਿਆ ਕਿ ਮੈਂ ਸ੍ਰਿਸ਼ਟੀ ਦਾ ਕਰਤਾ ਹਾਂ, ਅਤੇ ਦੂਸਰੀ ਗੱਲ ਵੇਦਾਂ ਦਾ ਕਰਤਾ ਵੀ ਬ੍ਰਹਮਾ ਨੂੰ ਹੀ ਮੰਨਿਆ ਗਿਆ ਹੈ। ਵੇਦ ਹਿੰਦੂ ਧਰਮ ਦੇ ਗਿਆਨ ਦੇ ਗ੍ਰੰਥ ਮੰਨੇ ਗਏ ਨੇ ਔਰ ਇਹ ਵੇਦਾਂ ਦਾ ਕਰਤਾ ਬ੍ਰਹਮਾ ਦੇਵਤਾ ਨੂੰ ਮੰਨਿਆ ਗਿਆ ਹੈ। ਬ੍ਰਹਮਾ ਨੂੰ ਇੱਕ ਵਾਰੀ ਹੰਕਾਰ ਹੋ ਗਿਆ, ਉਹ ਕਹਿਣ ਲੱਗਾ, ਮੈਂ ਵੇਦਾਂ ਦਾ ਕਰਤਾ ਹਾਂ, ਜੇ ਮੈਂ ਵੇਦ ਨਾ ਰਚਦਾ ਲੋਕਾਂ ਨੂੰ ਗਿਆਨ ਨਹੀਂ ਸੀ ਹੋ ਸਕਦਾ। ਇਸ ਗੱਲ ਦਾ ਹੰਕਾਰ ਹੋ ਗਿਆ, ਕਿਉਂਕਿ ਹੰਕਾਰ, ਜਿਵੇਂ ਪਹਿਲਾਂ ਦਾਸ ਨੇ ਬੇਨਤੀ ਕੀਤੀ ਹੈ, ਇਹ ਜਨਮ ਤੋਂ ਲੈ ਕੇ ਮਰਨ ਤੱਕ, ਸ਼ੁਰੂ ਤੋਂ ਲੈ ਕੇ ਪਰਮੇਸ਼ਰ ਦੇ ਦਰਵਾਜ਼ੇ ਤੱਕ ਇਹ ਨਾਲ ਜਾਂਦਾ। ਬ੍ਰਹਮੈ ਗਰਭ ਕੀਆ, ਬ੍ਰਹਮਾ ਨੇ ਹੰਕਾਰ ਕੀਤਾ ਪਰ ਉਸਨੇ ਅਸਲੀਅਤ ਨੂੰ ਨਹੀਂ ਸਮਝਿਆ, ਅਤੇ ਫਿਰ ਇਹਦੇ ਉੱਤੇ ਵੇਦ ਕੀ ਬਿਪਤ ਪੜੀ, ਵੇਦਾਂ ਦੀ ਬਿਪਤਾ ਪੈ ਗਈ। ਵੇਦਾਂ ਦੀ ਬਿਪਤਾ ਕਿਵੇਂ ਪੈ ਗਈ? ਕਹਿੰਦੇ ਨੇ ਇੱਕ ਵਾਰੀ ਬ੍ਰਹਮਾ ਸੌ ਗਿਆ ਅਤੇ ਬ੍ਰਹਮਾ ਦੇ ਕੋਲੇ ਜਿਹੜੇ ਉਹ ਵੇਦ ਸਨ ਔਰ ਉਹ ਇੱਕ ਦੈਂਤ ਚੁਰਾ ਕੇ ਲੈ ਗਿਆ, ਜਿਨ੍ਹਾਂ ਤੋਂ ਲੋਕਾਂ ਨੂੰ ਗਿਆਨ ਮਿਲਦਾ ਸੀ। ਇੱਕ ਉਹ ਦੈਂਤ ਸੀ, ਉਸਦਾ ਨਾਮ ਸੰਖਾਸਰ, ਇਤਿਹਾਸ ਵਿੱਚ ਲਿਖਿਆ ਹੋਇਆ, ਸੰਖਾਸਰ ਮਾਰੀ ਵੇਦ ਉਧਾਰੀ। ਹੁਣ ਜਿਹੜੇ ਬ੍ਰਹਮਾ ਦੇ ਵੇਦ ਸਨ ਉਹਨਾਂ ਨੂੰ ਸੰਖਾਸਰ ਦੈਂਤ ਚੁਰਾ ਕੇ ਲੈ ਗਿਆ, ਅਤੇ ਜਦੋਂ ਇਹਦੀ ਅੱਖ ਖੁੱਲ੍ਹੀ ਤਾਂ ਇਹ ਪਾਲੇ ਵੇਦਾਂ ਨੂੰ, ਅਤੇ ਵੇਦ ਹੁਣ ਗਾਇਬ ਹੋ ਚੁੱਕੇ ਸਨ। ਅਤੇ ਫਿਰ ਇਹਦੇ ਮਨ ਦੇ ਵਿੱਚ ਖਿਆਲ ਆਇਆ ਵੀ ਮੈਂ ਹੰਕਾਰ ਕਰ ਬੈਠਾ ਹਾਂ, ਮੈਨੂੰ ਹੰਕਾਰ ਨਹੀਂ ਸੀ ਕਰਨਾ ਚਾਹੀਦਾ। ਜਦੋਂ ਸਿਰ 'ਤੇ ਬਿਪਤਾ ਪਈ, ਮੁਸੀਬਤ ਬਣੀ, ਅਤੇ ਫਿਰ ਇਹਨੇ ਵੀ ਪਸ਼ਚਾਤਾਪ ਕੀਤਾ, ਵੀ ਹੁਣ ਮੈਨੂੰ ਕੀ ਕਰਨਾ ਚਾਹੀਦਾ ਹੈ। ਫਿਰ ਇਹਦਾ ਹੰਕਾਰ ਦੂਰ ਹੋਇਆ ਤੇ ਵਾਹਿਗੁਰੂ ਪਰਮੇਸ਼ਰ ਦੇ ਸਿਮਰਨ ਦੇ ਵਿੱਚ ਜੁੜ ਗਿਆ।
ਜਹਿ ਪ੍ਰਭ ਸਿਮਰੇ ਤਹੀ ਮਨ ਮਾਨਿਆ।
ਲਓ ਫਿਰ ਇਸਨੇ ਜਿੱਥੇ ਵੀ ਵਾਹਿਗੁਰੂ ਪਰਮੇਸ਼ਰ ਦਾ ਬੈਠ ਕੇ ਸਿਮਰਨ ਕੀਤਾ ਤੇ ਫਿਰ ਵਾਹਿਗੁਰੂ ਪਰਮੇਸ਼ਰ ਨੇ ਕਿਰਪਾ ਕੀਤੀ। ਉਸਨੇ ਵਿਸ਼ਨੂੰ ਨੂੰ ਹੁਕਮ ਕੀਤਾ ਤੇ ਜਿਹੜਾ ਵਿਸ਼ਨੂੰ ਦੇਵਤਾ ਸੀ ਔਰ ਉਸਨੇ ਆ ਕੇ ਸੰਖਾਸਰ ਦੈਂਤ ਨੂੰ ਮਾਰਿਆ ਤੇ ਵੇਦ ਖੋਹ ਕੇ ਲਿਆ ਕੇ ਬ੍ਰਹਮਾ ਨੂੰ ਦੇ ਦਿੱਤੇ। ਜਹਿ ਪ੍ਰਭ ਸਿਮਰੇ, ਇਹ ਹਿੰਦੂ ਮਿਥਿਹਾਸ ਦੇ ਵਿੱਚ ਇਹ ਕੁਛ ਗੱਲਾਂ ਲਿਖੀਆਂ ਹੋਈਆਂ ਨੇ ਜਿਨ੍ਹਾਂ ਦਾ ਜ਼ਿਕਰ ਇੱਥੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਕਰ ਰਹੇ ਹਨ। ਅਸਲੀ ਤੱਤ ਦੀ ਗੱਲ ਇਹ ਹੈ ਵੀ ਹੰਕਾਰ ਨੇ ਵੱਡਿਆਂ ਵੱਡਿਆਂ ਨੂੰ ਵੀ ਨਹੀਂ ਛੱਡਿਆ। ਹਜ਼ੂਰ ਕਹਿੰਦੇ ਨੇ ਆਖੀਰ ਤੇ ਜਦੋਂ ਹੰਕਾਰ ਨਿਵਰਤ ਹੋਇਆ ਤੇ ਬ੍ਰਹਮਾ ਵਾਹਿਗੁਰੂ ਨੂੰ ਚੇਤੇ ਕਰਨ ਲੱਗਿਆ ਜਹੈਂ ਪ੍ਰਭ ਸਿਮਰੇ, ਤੇ ਜਿੱਥੇ ਵੀ ਬੈਠ ਕੇ ਇਸਨੇ ਵਾਹਿਗੁਰੂ ਨੂੰ ਯਾਦ ਕੀਤਾ ਤਹੀ ਮਨ ਮਾਨਿਆ। ਫਿਰ ਉੱਥੇ ਇਹਦਾ ਮਨ ਉਸਤੇ ਮੰਨ ਗਿਆ ਤੇ ਜਦੋਂ ਮਨ ਮੰਨ ਗਿਆ ਤੇ ਵਾਹਿਗੁਰੂ ਪਰਮੇਸ਼ਰ ਨੇ ਇਹਦੀ ਸਹਾਇਤਾ ਕੀਤੀ।
ਐਸਾ ਗਰਭ ਬੁਰਾ ਸੰਸਾਰ ਹੈ, ਜਿਸ ਗੁਰ ਮਿਲੈ ਤਿਸ ਗਰਭ ਨਿਵਾਰੈ ਰਹਾ।
ਧੰਨ ਗੁਰੂ ਨਾਨਕ ਤੇ ਮਹਾਰਾਜ ਸੱਚੇ ਪਾਤਸ਼ਾਹ ਸਾਨੂੰ ਇਹ ਸਿੱਖਿਆ ਦਿੰਦੇ ਹਨ ਕਿ ਇਹ ਦੁਨੀਆਂ ਦੇ ਲੋਕੋ, ਜਿਹੜਾ ਇਹ ਹੰਕਾਰ ਹੈ, ਐਸਾ ਬੁਰਾ ਰੋਗ ਹੈ ਸੰਸਾਰ ਦੇ ਅੰਦਰ ਚਿੰਬੜਿਆ ਹੋਇਆ, ਇਸ ਤੋਂ ਬਚਣਾ ਬਹੁਤ ਹੀ ਔਖਾ ਹੈ।
ਬਲ ਰਾਜਾ ਮਾਇਆ ਅਹੰਕਾਰੀ।
ਲਓ ਹੁਣ ਜਿਸ ਗੁਰ ਮਿਲੈ ਤਿਸ ਗਰਭ ਨਿਵਾਰੈ, ਜਿਸ ਨੂੰ ਪਾਈ ਗੁਰੂ ਮਿਲਦਾ ਹੈ ਤੇ ਉਸਦੇ ਹੰਕਾਰ ਨੂੰ ਉਹ ਨਾਸ਼ ਕਰ ਦਿੰਦਾ ਹੈ, ਤੇ ਜਿਹਨੂੰ ਪੂਰਾ ਗੁਰੂ ਨਹੀਂ ਨਾ ਮਿਲਦਾ ਉਹ ਹੰਕਾਰ ਦੀ ਬਿਮਾਰੀ ਤੋਂ ਨਹੀਂ ਬਚ ਸਕਦਾ। ਇਸੇ ਲਈ ਗੁਰੂ ਮਹਾਰਾਜ ਹੀ ਸੱਚੇ ਪਾਤਸ਼ਾਹ ਕਿਰਪਾ ਕਰਦੇ ਹਨ ਜੋ ਹੰਕਾਰ ਨੂੰ ਨਿਵਰਤ ਕਰ ਸਕਦੇ ਨੇ। ਗੁਰੂ ਤੋਂ ਬਿਨਾਂ ਹੰਕਾਰ ਨੂੰ ਕੋਈ ਨਹੀਂ ਮਿਟ ਸਕਦਾ। ਹੁਣ ਰਹਾਓ ਵਿਸਰਾਮ ਦੇ ਕੇ ਸਤਿਗੁਰੂ ਕੁਝ ਹੋਰ ਉਦਾਹਰਣਾਂ ਦਿੰਦੇ ਹਨ। ਬਲ ਰਾਜਾ ਮਾਇਆ ਅਹੰਕਾਰੀ, ਕਹਿੰਦੇ ਇੱਕ ਸਤਿਯੁਗ ਦੇ ਵਿੱਚ ਬਲ ਰਾਜਾ ਹੋਇਆ ਤੇ ਉਹਦੇ ਕੋਲ ਮਾਇਆ ਬਹੁਤ ਸੀ ਤੇ ਬਲ ਰਾਜਾ ਇੱਕ ਬਹੁਤ ਪ੍ਰਤਾਪੀ ਰਾਜਾ ਹੋਇਆ ਤੇ ਧਰਮੀ ਵੀ ਸੀ, ਪਰ ਇਹਦੇ ਕੋਲ ਬਹੁਤੀ ਮਾਇਆ ਸੀ। ਬਹੁਤੀ ਮਾਇਆ ਦਾ ਇਹਦੇ ਮਨ ਦੇ ਵਿੱਚ ਹੰਕਾਰ ਹੋ ਗਿਆ।
ਜਗਨ ਕਰੈ ਬਹੁ ਭਾਰ ਅਫਾਰੇ।
ਹੁਣ ਮਾਇਆ ਬਹੁਤੀ ਹੋਣ ਕਰਕੇ ਇਹ ਜੱਗ ਬੜੇ ਕਰਦਾ ਸੀ ਤੇ ਜੱਗ ਕਰਨ ਦੇ ਨਾਲ ਇਹਦੀ ਸਾਰੇ ਪਾਸੇ ਜੈ ਜੈਕਾਰ ਹੋਣ ਲੱਗ ਪਈ ਤੇ ਦੇਵਤੇ ਘਬਰਾ ਗਏ। ਦੇਵਤਿਆਂ ਨੇ ਸੋਚਿਆ ਵੀ ਇਹ ਇੰਨੇ ਜੱਗ ਕਰ ਰਿਹਾ ਹੈ, ਕਿਧਰੇ ਐਸਾ ਨਾ ਹੋਵੇ ਵੀ ਇਹ ਜੱਗ ਕਰ ਕਰਕੇ ਕਿਤੇ ਇੰਦਰ ਲੋਕ 'ਤੇ ਹੀ ਆ ਕੇ ਦੇਵ ਲੋਕ 'ਤੇ ਹੀ ਕਬਜ਼ਾ ਨਾ ਕਰ ਲਵੇ ਅਤੇ ਸਾਨੂੰ ਇਹਦੇ ਅਧੀਨ ਹੋਣਾ ਪਵੇ। ਇਸ ਖਿਆਲ ਦੇ ਨਾਲ ਦੇਵਤਿਆਂ ਨੇ ਜਾ ਕੇ ਵਿਸ਼ਨੂੰ ਦੇ ਪਾਸ ਫਰਿਆਦ ਕੀਤੀ, ਵਿਸ਼ਨੂੰ ਵੱਡਾ ਦੇਵਤਾ ਹੈ, ਅਤੇ ਕਹਿਣ ਲੱਗੇ ਮਹਾਰਾਜ ਸਾਡੀ ਰੱਖਿਆ ਕਰੋ, ਇਸ ਬਲ ਰਾਜੇ ਤੋਂ ਸਾਨੂੰ ਬਚਾਓ। ਅਤੇ ਉਸ ਵੇਲੇ ਵਿਸ਼ਨੂੰ ਨੇ 52 ਅਵਤਾਰ ਧਾਰਨ ਕੀਤਾ। 52 ਅਵਤਾਰ, 52 ਉਂਗਲ ਦਾ ਜਿਵੇਂ ਕੋਈ ਬੌਣਾ ਹੁੰਦਾ ਹੈ ਨਾ, ਵੀ ਉਹ 52 ਅਵਤਾਰ ਧਾਰਨ ਕਰਕੇ ਅਤੇ ਉਹ ਬਲ ਰਾਜੇ ਦੇ ਪਾਸ ਚਲਿਆ ਗਿਆ ਅਤੇ ਬਲ ਰਾਜੇ ਦੇ ਪਾਸ ਜਾ ਕੇ ਉਸਨੇ ਚਾਰੇ ਵੇਦਾਂ ਦਾ ਜ਼ਬਾਨੀ ਪਾਠ ਸੁਣਾਇਆ। ਅਤੇ ਜਦੋਂ ਹੁਣ ਹੈ ਤੇ ਉਹ 52 ਅਵਤਾਰ ਬਹੁਤ ਛੋਟੇ ਆਕਾਰ ਦਾ ਸੀ, ਗਿੱਠਮੁੱਠੀਆ ਜਿਹਾ ਸੀ, ਅਤੇ ਜਦੋਂ ਉਸਨੇ ਵੇਦਾਂ ਦਾ ਪਾਠ ਸੁਣਾਇਆ ਤਾਂ ਬਲ ਰਾਜਾ ਬੜਾ ਖੁਸ਼ ਹੋਇਆ। ਉਹ ਕਹਿਣ ਲੱਗਾ ਤੂੰ ਮੰਗ ਜੋ ਮੰਗਣਾ। ਉਹ ਕਹਿਣ ਲੱਗਾ ਮਹਾਰਾਜ ਮੈਂ ਇੱਕ ਗਰੀਬ ਜਿਹਾ ਬ੍ਰਾਹਮਣ ਹਾਂ ਅਤੇ ਮੈਨੂੰ ਰਹਿਣ ਦੇ ਲਈ 250 ਕਰਮਾ ਜ਼ਮੀਨ ਦੇ ਦਿਓ, ਮੈਂ ਉੱਥੇ ਕੁੱਲੀ ਬਣਾ ਕੇ ਤੁਹਾਡੇ ਦਰਵਾਜ਼ੇ ਮੂਹਰੇ ਅਤੇ ਮੈਂ ਭਜਨ ਪਾਠ ਕਰਾਂਗਾ, ਰੱਬ ਦਾ ਸਿਮਰਨ ਕਰਾਂਗਾ। ਅਤੇ ਜਦੋਂ ਇਹ ਗੱਲ ਆਖੀ ਤਾਂ ਉਸ ਵੇਲੇ ਬਲ ਰਾਜਾ ਕਹਿਣ ਲੱਗਾ ਅੱਛਾ ਕੋਈ ਗੱਲ ਨਹੀਂ। ਅਤੇ ਇਹ ਇੱਕ ਅਸੂਲ ਹੈ ਵੀ ਜਦੋਂ ਕੋਈ ਜੱਗ ਕਰਨਾ ਕਰਾਉਣਾ ਹੋਵੇ, ਦਸ਼ਨਾ ਦੇਣੀ ਲੈਣੀ ਹੋਵੇ, ਉਸ ਵੇਲੇ ਪ੍ਰੋਹਤ ਤੋਂ, ਗੁਰੂ ਤੋਂ ਪੁੱਛ ਕੇ ਸਾਰਾ ਕੁਛ ਕੀਤਾ ਜਾਂਦਾ। ਅਤੇ ਜਿਹੜਾ ਇਹ ਬਲ ਰਾਜੇ ਦਾ ਪ੍ਰੋਹਤ ਸੀ ਉਹ ਸੀ ਸ਼ੁਕਰਾਚਾਰੀਆ, ਅਤੇ ਇਹਨੇ ਸ਼ੁਕਰਾਚਾਰੀਏ ਦੀ ਪਰਵਾਹ ਨਾ ਕੀਤੀ, ਆਪਣੇ ਪ੍ਰੋਹਤ ਨੂੰ ਵੀ ਨਾ ਪੁੱਛਿਆ ਅਤੇ ਆਪਣੀ ਮਰਜ਼ੀ ਦੇ ਨਾਲ ਹੀ ਉਸ 52 ਅਵਤਾਰ ਨੂੰ ਬਚਨ ਦੇ ਦਿੱਤਾ ਬਈ ਤੂੰ ਜੋ ਵੀ ਮਰਜ਼ੀ ਮੰਗਣਾ ਚਾਹੁੰਦਾ ਅਤੇ ਮੰਗ ਲੈ, ਮੈਂ ਤੈਨੂੰ ਦੇਵਾਂਗਾ। ਅਤੇ ਉਸਦੇ ਗੁਰੂ ਨੇ, ਸ਼ੁਕਰ ਨੇ ਇਸ ਨੂੰ ਰੁਕਿਆ ਵੀ ਤੇਰੇ ਨਾਲ ਧੋਖਾ ਹੋ ਰਿਹਾ ਹੈ, ਤੇਰੇ ਨਾਲ ਛਲ ਹੋ ਰਿਹਾ ਹੈ ਵੀ ਤੂੰ ਬਚਣ ਦੀ ਕੋਸ਼ਿਸ਼ ਕਰ। ਪਰ ਇਹਨੇ ਆਪਣੇ ਗੁਰੂ ਦੀ ਪਰਵਾਹ ਨਾ ਕੀਤੀ। ਅਖੀਰ ਇਹ ਗੱਲ ਕਹਿੰਦੇ ਨੇ, ਜਦੋਂ ਇਹ ਚੁਲੀ ਛੱਡਣ ਲੱਗਿਆ ਨਾ ਢਾਈ ਕਰਮਾਂ ਧਰਤੀ ਦੇਣ ਵਾਸਤੇ, ਅਤੇ ਜਿਹੜਾ ਸ਼ੁਕਰਾਚਾਰਿਆ ਸੀ ਉਹਨੇ ਆਪਣਾ ਰੂਪ ਬਦਲ ਕੇ, ਜਿਹੜਾ ਉਹ ਕਮੰਡਲ ਸੀ ਜਿਹਦੇ ਵਿੱਚੋਂ ਪਾਣੀ ਪਾ ਕੇ ਅਤੇ ਅੱਗੇ ਉਹ ਪ੍ਰਤਿਗਿਆ ਕਰਨੀ ਸੀ, ਚੁਲੀ ਭਰਨੀ ਸੀ, ਅਤੇ ਉਹਦੇ ਵਿੱਚ ਉਹ ਟਿੱਡਾ ਬਣ ਕੇ ਉਹਦੇ ਵਿੱਚ ਬੈਠ ਗਿਆ ਵੀ ਉਹਦੇ ਵਿੱਚੋਂ ਪਾਣੀ ਨਾ ਬਾਹਰ ਨਿਕਲੇ, ਕਿਉਂਕਿ ਉਹਨੂੰ ਪਤਾ ਸੀ ਵੀ ਇਹ ਧੋਖਾ ਹੋ ਰਿਹਾ, ਛਲ ਹੋ ਰਿਹਾ। ਪੁਰੋਹਿਤ ਨੇ ਤਾਂ, ਗੁਰੂ ਨੇ ਤਾਂ ਬਥੇਰਾ ਯਤਨ ਕੀਤਾ, ਪਰ ਕਹਿੰਦੇ ਨੇ ਜਦੋਂ ਉਹ ਬਲ ਰਾਜਾ ਚੁਲੀ ਦੇਣ ਲੱਗਿਆ, ਚੁਲੀ ਭਰਨ ਲੱਗਿਆ, ਤਾਂ ਉਸ ਵੇਲੇ ਕਹਿੰਦੇ ਉਸਨੇ ਪਾਣੀ ਨਾ ਬਾਹਰ ਆਉਣ ਦਿੱਤਾ, ਅਤੇ ਅਖੀਰ 'ਤੇ ਕਹਿੰਦੇ ਨੇ ਫਿਰ ਉਹ ਕੋਈ ਡੱਕਾ ਲੈ ਕੇ ਅਤੇ ਉਹਨੂੰ ਉਹਦੇ ਵਿੱਚ ਮੂੰਹ ਦੇ ਫੇਰਿਆ ਨਾਲੀ ਦੇ ਵਿੱਚ ਜਿੱਥੋਂ ਦੀ ਪਾਣੀ ਆਉਣਾ ਸੀ, ਅਤੇ ਉਹ ਸ਼ੁਕਰ ਦੀ ਅੱਖ ਵਿੱਚ ਜਾ ਕੇ ਉਹ ਡੱਕਾ ਲੱਗਿਆ, ਜਿਹੜਾ ਟਿੱਡਾ ਬਣਿਆ ਹੋਇਆ ਸੀ, ਉਹਦੀ ਅੱਖ ਵੀ ਕਾਣੀ ਹੋ ਗਈ। ਪਰ ਕਹਿੰਦੇ ਫਿਰ ਉਹ ਪਾਣੀ ਥੋੜ੍ਹਾ ਬਹੁਤ ਬਾਹਰ ਨਿਕਲਿਆ, ਅਤੇ ਉਹਨੇ ਪਾਣੀ ਦੇ ਨਾਲ ਉਹਨੇ ਚੁਲੀ ਭਰ ਲਈ ਅਤੇ ਪ੍ਰਤਿਗਿਆ ਕਰ ਲਈ, ਮੈਂ ਢਾਈ ਕਰਮ ਧਰਤੀ ਅਤੇ ਮੈਂ ਇਸ ਗਰੀਬ ਬ੍ਰਾਹਮਣ ਨੂੰ ਦਿੱਤੀ। ਬਸ ਇੰਨਾ ਕਰਨ ਦੀ ਦੇਰ ਸੀ, ਹੈ ਤਾਂ ਉਹ ਵਿਸ਼ਨੂੰ ਦਾ ਅਵਤਾਰ ਸੀ ਬਾਵਨ, ਅਤੇ ਉਸਨੇ ਆਪਣੀ ਦੇਹ ਇੰਨੀ ਵਧਾ ਲਈ ਅਤੇ ਜਿੰਨੀ ਉਸਦੇ ਰਾਜ ਦੀ ਧਰਤੀ ਸੀ ਦੋ ਕਰਮਾਂ ਦੇ ਵਿੱਚ ਹੀ ਮਿਣ ਦਿੱਤੀ, ਅਤੇ ਫਿਰ ਅੱਧੀ ਕਰਮ ਰਹਿੰਦੀ ਸੀ ਉਹਦੇ ਨਾਲ ਉਹਨੇ ਉਹਦੇ ਸਿਰ ਉੱਤੇ ਪੈਰ ਰੱਖਿਆ ਅਤੇ ਉਹਨੂੰ ਹੇਠਾਂ ਪਤਾਲ ਦੇ ਵਿੱਚ ਧੱਕ ਦਿੱਤਾ। ਬਲ ਰਾਜੇ ਨੂੰ ਕਹਿਣ ਲੱਗਾ, ਲੈ ਹੁਣ ਤੂੰ ਇਸ ਧਰਤੀ 'ਤੇ ਨਹੀਂ ਰਹਿ ਸਕਦਾ, ਤੈਨੂੰ ਹੁਣ ਪਤਾਲ ਵਿੱਚ ਜਾਣਾ ਪਵੇਗਾ। ਅਤੇ ਬਲ ਰਾਜਾ ਹੁਣ ਬਚਣ ਦੇ ਬੈਠਾ ਸੀ ਢਾਈ ਕਰਮ ਧਰਤੀ ਦੇਣ ਦਾ, ਅਤੇ ਉਹਨੇ ਆਪਣੇ ਗੁਰੂ ਦੀ ਆਗਿਆ ਨਹੀਂ ਮੰਨੀ ਅਤੇ ਬਲ ਰਾਜਾ ਇਸ ਤਰ੍ਹਾਂ ਛਲਿਆ ਗਿਆ। ਪਰ ਕਹਿੰਦੇ ਨੇ ਇਹ ਜਿਹੜਾ ਬਲ ਰਾਜਾ ਭਾਵੇਂ ਬਾਵਨ ਅਵਤਾਰ ਤੋਂ ਛਲਿਆ ਗਿਆ, ਪਰ ਜਦੋਂ ਬਾਵਨ ਅਵਤਾਰ ਇਸਨੂੰ ਪਤਾਲ ਦੇ ਵਿੱਚ ਛੱਡ ਕੇ ਵਾਪਸ ਆਉਣ ਲੱਗਿਆ ਤਾਂ ਬਲ ਰਾਜੇ ਨੇ ਬਾਵਨ ਦੇ ਚਰਨ ਫੜ ਲਏ, ਕਹਿਣ ਲੱਗਾ ਬਈ ਬਾਵਨ ਭਗਵਾਨ ਜੀ, ਤੁਹਾਡਾ ਬਚਨ ਸੀ, ਮੈਂ ਤੁਹਾਡੇ ਘਰ ਦੇ ਦਰਵਾਜ਼ੇ ਮੂਹਰੇ ਬੈਠ ਕੇ ਰੱਬ ਦਾ ਨਾਮ ਲਵਾਂਗਾ, ਅਤੇ ਹੁਣ ਜਾ ਤੁਸੀਂ ਵੀ ਨਹੀਂ ਸਕਦੇ। ਇਹ ਬਲ ਰਾਜੇ ਨੂੰ ਛਲਣ ਵਾਸਤੇ ਗਿਆ ਅਤੇ ਬਾਵਨ ਵੀ ਛਲਿਆ ਗਿਆ। ਇਹ ਇੱਕ ਐਸਾ ਇਤਿਹਾਸ ਹੈ। ਲਓ ਹੁਣ ਉਹਦੇ ਬਾਰੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਇੱਥੇ ਕੁਛ ਜ਼ਿਕਰ ਕਰਦੇ ਨੇ। ਇਸੇ ਲਈ ਦਾਸ ਨੇ ਬੇਨਤੀ ਕੀਤੀ ਹੈ ਵੀ ਇਹ ਸ਼ਬਦ ਐਸਾ ਹੈ, ਇਹਦੇ ਵਿੱਚ ਬਹੁਤ ਸਾਰੀਆਂ ਉਦਾਹਰਨਾਂ ਦੇ ਬੜੇ ਬੜੇ ਇਤਿਹਾਸ ਗੁਰੂ ਮਹਾਰਾਜ ਨੇ ਜਿਵੇਂ ਕੁਝੇ ਵਿੱਚ ਸਮੁੰਦਰ ਬੰਦ ਕਰ ਦੇਈਏ ਇਸ ਤਰ੍ਹਾਂ ਲਿਖ ਦਿੱਤੇ ਹਨ। ਹਜ਼ੂਰ ਕਹਿੰਦੇ ਨੇ ਬਲ ਰਾਜਾ ਇੱਕ ਬੜਾ ਪ੍ਰਤਾਪੀ ਰਾਜਾ ਹੋਇਆ, ਉਸਦੇ ਕੋਲ ਮਾਇਆ ਬੜੀ ਸੀ, ਮਾਇਆ ਦੇ ਨਾਲ ਹੰਕਾਰੀ ਹੋ ਗਿਆ ਅਤੇ ਬੜੇ ਜੱਗ ਕਰਦਾ ਸੀ। ਜਗਨ ਕਰੈ ਬਹੁ ਪਾਰ ਅਫਾਰੀ, ਅਤੇ ਜੱਗ ਕਰ ਕਰਕੇ, ਅਤੇ ਉਹ ਅਫਾਰੀ ਦਾ ਅਰਥ ਹੈ ਵੀ ਉਹਨੂੰ ਇੰਨਾ ਅਫਰੇਵਾ ਹੋ ਗਿਆ, ਭਾਵ ਉਹਦੇ ਦਿਮਾਗ ਦੇ ਵਿੱਚ ਇੰਨਾ ਘੁਮੰਡ ਹੋ ਗਿਆ ਅਤੇ ਬਹੁਤਾ ਹੀ ਇਸ ਦਾ ਸਰੀਰ ਭਾਰਾ ਹੋ ਗਿਆ, ਦਿਮਾਗ ਬੋਝਲ ਹੋ ਗਿਆ।
ਬਿਨ ਗੁਰ ਪੁੱਛੇ ਜਾਏ ਪੈ ਆਰੇ,
ਪਰ ਵੇਖ ਲਓ ਇਹਨੇ ਗੁਰੂ ਦੇ ਪੁੱਛੇ ਤੋਂ ਬਿਨਾਂ ਹੀ ਪ੍ਰਤਿਗਿਆ ਕਰ ਲਈ, ਅਤੇ ਜਿਸ ਦਾ ਕਾਰਨ ਜਾਏ ਪੈ ਆਰੀ, ਇਸਨੂੰ ਫਿਰ ਪਤਾਲ ਦੇ ਵਿੱਚ ਜਾਣਾ ਪਿਆ। ਵੇਖ ਲਓ ਗੁਰੂ ਦੀ ਗੱਲ ਮੰਨਣੀ ਚਾਹੀਦੀ ਹੈ, ਸਿਧਾਂਤ ਇਹ ਹੈ, ਅਤੇ ਗੁਰੂ ਦੀ ਗੱਲ ਮੰਨੇ ਤੋਂ ਬਿਨਾਂ ਮਨੁੱਖ ਦੀ ਖੁਆਰੀ ਹੁੰਦੀ ਹੈ। ਇਸ ਲਈ ਹਰ ਗੁਰਸਿੱਖ ਮਾਈ ਪਾਏ ਨੂੰ ਸਿੱਖਿਆ ਇਹੀ ਹੈ, ਜੋ ਗੁਰ ਕਹੇ ਸੋਈ ਪਲ ਮੰਨ ਹੋ, ਹਰ ਹਰ ਕਥਾ ਨਿਰਾਲੀ। ਹਜ਼ੂਰ ਕਹਿੰਦੇ ਨੇ ਬਿਨਾਂ ਗੁਰੂ ਦੇ ਪੁੱਛੇ ਤੋਂ, ਵੇਖ ਲਓ ਬਲ ਰਾਜੇ ਨੂੰ ਪਤਾਲ ਵਿੱਚ ਜਾਣਾ ਪਿਆ ਹੈ, ਜਿਵੇਂ ਕੁਛ ਹੋਰ ਥਾਂ 'ਤੇ ਵੀ ਬਾਣੀ ਵਿੱਚ ਜ਼ਿਕਰ ਆਇਆ ਹੈ। ਨਾਮਾ ਕਹਿ ਭਗਤ ਬਸ ਕੇਸਵ ਅਜਹੋਂ ਬਲ ਕੇ ਦੁਆਰ ਖਰੋ, ਵੀ ਦੇਖ ਲਓ ਜਿਹੜਾ ਇਹ ਬਾਵਨ ਅਵਤਾਰ ਸੀ ਵਿਸ਼ਨੂੰ ਦਾ, ਅਤੇ ਦੇਖ ਲਓ ਆਪਣੇ ਬਚਨਾਂ ਦੇ ਅਨੁਸਾਰ ਗਿਆ ਤਾਂ ਬਲ ਰਾਜੇ ਨੂੰ ਛਲਣ ਵਾਸਤੇ ਸੀ, ਅਤੇ ਪਰ ਉਹਨੂੰ ਵੀ ਬਲ ਰਾਜੇ ਅਤੇ ਦਰਵਾਜ਼ੇ 'ਤੇ ਉੱਥੇ ਖੜਨਾ ਪਿਆ, ਚੌਂਕੀਦਾਰੀ ਕਰਨੀ ਪਈ, ਅਤੇ ਹੁਣ ਤਾਂ ਕਰੀ ਜਾ ਰਿਹਾ ਹੈ। ਇਹ ਕੁਛ ਇਤਿਹਾਸਕਾਰਾਂ ਦਾ ਖਿਆਲ ਹੈ। ਇਸੇ ਲਈ ਸਤਿਗੁਰੂ ਕਹਿੰਦੇ ਭਾਈ ਹੰਕਾਰ ਨਹੀਂ ਕਰਨਾ ਚਾਹੀਦਾ।
ਹਰੀ ਚੰਦ ਦਾਨ ਕਰੈ ਜਸ ਲੇਵੈ,
ਲੋਕ ਕਹਿੰਦੇ ਇੱਕ ਹਰੀ ਚੰਦ ਸੂਰਜਵੰਸ਼ੀ ਰਾਜਾ ਹੋਇਆ, ਔਰ ਇਹ ਬੜਾ ਹੀ ਦਾਨੀ ਸੀ, ਦਾਨ ਬੜਾ ਕਰਦਾ ਸੀ, ਤੇ ਜਸ ਲੇਵੈ ਦੁਨੀਆਂ ਦੇ ਵਿੱਚ ਬੜਾ ਜਸ ਖੱਟਦਾ ਸੀ।
ਬਿਨ ਗੁਰ ਅੰਤ ਨਾ ਪਾਏ ਅਭੇਵੈ,
ਪਰ ਕਹਿੰਦੇ ਬਿਨਾਂ ਗੁਰੂ ਦੀ ਕਿਰਪਾ ਤੋਂ, ਬਿਨਾਂ ਗੁਰੂ ਦੀ ਦੀਖਿਆ ਸਿੱਖਿਆ ਤੋਂ। ਅਭੇਵੈ ਦਾ ਅਰਥ ਹੈ ਜੋ ਭੇਦ ਤੋਂ ਰਹਿਤ ਵਾਹਿਗੁਰੂ ਪਰਮੇਸ਼ਰ ਹੈ ਉਹਦਾ ਅੰਤ ਨਹੀਂ ਪਾ ਸਕਿਆ। ਭਾਵ ਦਾਨ ਤੇ ਕਰਦਾ ਸੀ ਪਰ ਵਾਹਿਗੁਰੂ ਪਰਮੇਸ਼ਰ ਦੀ ਜੋ ਅਗਮ ਅਗਾਧ ਗਤੀ ਹੈ ਉਹਦਾ ਇਹ ਅੰਤ ਨਹੀਂ ਪਾ ਸਕਿਆ, ਉਹਦਾ ਇਸ ਨੂੰ ਬਿਲਕੁਲ ਵੀ ਪਤਾ ਨਾ ਲੱਗ ਸਕਿਆ।
ਆਪ ਭੁਲਾਏ ਆਪੇ ਮਤ ਦੇਵੈ,
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਉਹ ਵਾਹਿਗੁਰੂ ਆਪ ਹੀ ਭੁਲਾਉਂਦਾ ਹੈ ਤੇ ਆਪ ਹੀ ਫਿਰ ਮਤ ਵੀ ਦੇ ਦਿੰਦੇ, ਭੁਲਾਉਂਦਾ ਵੀ ਉਹੀ ਹੈ ਤੇ ਮਤ ਵੀ ਉਹੀ ਦਿੰਦਾ ਹੈ। ਕਿਉਂਕਿ ਗੁਰਮਤ ਦਾ ਸਿਧਾਂਤ ਅਦਵੈਤ ਸਿਧਾਂਤ ਹੈ, ਇਹਦੇ ਵਿੱਚ ਵਾਹਿਗੁਰੂ ਦੇ ਬਰਾਬਰ ਹੋਰ ਕਿਸੇ ਹਸਤੀ ਨੂੰ ਕਿਸੇ ਸ਼ਕਤੀ ਨੂੰ ਨਹੀਂ ਪਰਵਾਨਿਆ ਗਿਆ। ਇਸੇ ਲਈ ਸਤਿਗੁਰੂ ਕਹਿੰਦੇ ਨੇ ਭੁਲਾਉਂਦਾ ਵੀ ਉਹੀ ਹੈ ਤੇ ਮਤ ਵੀ ਉਹੀ ਦਿੰਦਾ ਹੈ। ਹਰੀ ਚੰਦ ਨਾਮ ਦੇ ਦੋ ਰਾਜੇ ਹੋਏ ਨੇ। ਇੱਕ ਉਹ ਵੀ ਹਰੀ ਚੰਦ ਰਾਜਾ ਸੀ ਜਿਹਦੇ ਬਾਰੇ ਭਾਈ ਗੁਰਦਾਸ ਜੀ ਨੇ ਸੰਕੇਤ ਦਿੱਤਾ ਹੈ, ਸੁਖ ਰਾਜੇ ਹਰੀ ਚੰਦ ਦੇ ਨਾਰ ਸੋ ਤਾਰਾ ਲੋਚਨ ਰਾਣੀ। ਉਹ ਹਰੀ ਚੰਦ ਰਾਜਾ ਸੀ, ਉਹਦੇ ਘਰ ਵਾਲੀ ਰਾਣੀ ਬੜੀ ਧਾਰਮਿਕ ਖਿਆਲਾਂ ਦੀ ਸੀ। ਉਹ ਇੱਕ ਦਿਨ ਰਾਤ ਦੇ ਸਮੇਂ ਸਤਸੰਗਤ ਕਰਨ ਵਾਸਤੇ ਚਲੀ ਗਈ ਅਤੇ ਰਾਜੇ ਨੂੰ ਪੁੱਛੇ ਤੋਂ ਬਿਨਾਂ ਸਤਸੰਗਤ ਵਿੱਚ ਚਲੀ ਗਈ ਅਤੇ ਪਿੱਛੋਂ ਰਾਜੇ ਨੂੰ ਕਿਸੇ ਨੇ ਜਾ ਕੇ ਦੱਸ ਦਿੱਤਾ ਵੀ ਤੇਰੀ ਰਾਣੀ ਤੇ ਪੁੱਛੇ ਤੋਂ ਬਿਨਾਂ ਕਿਧਰੇ ਚਲੀ ਗਈ ਹੈ। ਰਾਜੇ ਨੇ ਭਾਲ ਕੀਤੀ ਅਤੇ ਪਤਾ ਲੱਗਿਆ ਵੀ ਉਹ ਤੇ ਸੰਗਤ ਵਿੱਚ ਹੈ ਅਤੇ ਰਾਜਾ ਚਲਾ ਗਿਆ। ਅਤੇ ਰਾਜੇ ਨੇ ਕੀ ਕੀਤਾ, ਉੱਥੇ ਉਹ ਰਾਣੀ ਦੀਆਂ ਖੜਾਵਾਂ ਸਨ, ਉਹਨਾਂ ਦੀ ਇਹ ਖੜਾਵ ਉੱਥੋਂ ਚੱਕ ਕੇ ਲੈ ਗਿਆ। ਕਹਿੰਦਾ ਹੁਣ ਜਦੋਂ ਰਾਣੀ ਘਰ ਵਾਪਸ ਆਵੇਗੀ ਤੇ ਮੈਂ ਉਹਨੂੰ ਪੁੱਛਾਂਗਾ ਵੀ ਤੂੰ ਕਿੱਥੇ ਗਈ ਸੀ ਤੇ ਫਿਰ ਉਹਦੀ ਮੈਂ ਖੜਾਂ ਪੁੱਛਾਂਗਾ, ਖੜਾਂ ਉਹਦੇ ਕੋਲ ਹੋਣੀ ਨਹੀਂ ਤੇ ਉਹਦੀ ਚੋਰੀ ਫੜੀ ਜਾਵੇਗੀ। ਇਸ ਖਿਆਲ ਦੇ ਨਾਲ ਰਾਜਾ ਉਹਦੀ ਖੜਾਂ ਚੁੱਕ ਕੇ ਘਰ ਲੈ ਗਿਆ। ਔਰ ਕਹਿੰਦੇ ਨੇ ਜਦੋਂ ਉੱਧਰ ਦੀਵਾਨ ਦੀ ਸਮਾਪਤੀ ਹੋਈ ਤੇ ਰਾਣੀ ਉਹ ਖੜਾਵਾਂ ਪਾ ਕੇ ਘਰ ਨੂੰ ਜਾਣਾ ਚਾਹੁੰਦੀ ਸੀ, ਜਦੋਂ ਦੇਖਿਆ ਵੀ ਇਹ ਖੜਾਂ ਉੱਥੋਂ ਗਾਇਬ ਸੀ ਤਾਂ ਉਹਨੇ ਸੰਗਤ ਦੇ ਚਰਨਾਂ ਵਿੱਚ ਬੇਨਤੀ ਕੀਤੀ। ਕਹਿਣ ਲੱਗੀ ਦੇਖੋ ਰਾਜਾ ਮੇਰਾ ਪਤੀ ਬਹੁਤ ਕ੍ਰੋਧੀ ਬੰਦਾ ਹੈ ਔਰ ਉਹ ਮੈਨੂੰ ਬਹੁਤ ਮਾਰੇਗਾ, ਮੈਨੂੰ ਡਾਂਟੇਗਾ, ਇਸ ਲਈ ਮੇਰੀ ਖੜਾਂ ਜ਼ਰੂਰ ਮਿਲਣੀ ਚਾਹੀਦੀ ਹੈ। ਤਾਂ ਉਸ ਵੇਲੇ ਸੰਗਤ ਨੇ ਅਰਦਾਸ ਕੀਤੀ, ਉਸ ਅਰਦਾਸ ਦਾ ਫਲ ਇਹ ਹੋਇਆ ਜੋੜੀ ਜੋੜੀ ਖੜਾਂ ਪੁਰਾਣੀ, ਜਿਹੋ ਜਿਹੀ ਉਹ ਖੜਾਂ ਪਹਿਲਾਂ ਸੀ ਨਾ ਅਤੇ ਉਹਦੇ ਨਾਲ ਦੀ ਉਹੋ ਜਿਹੀ ਖੜਾਂ ਬਣ ਗਈ। ਉੱਥੇ ਉਹ ਵਾਹਿਗੁਰੂ ਨੇ ਐਸੀ ਕਲਾ ਵਰਤਾਈ ਅਤੇ ਇਸ ਢੰਗ ਦੇ ਨਾਲ ਉਹ ਹਰੀ ਚੰਦ ਰਾਜਾ ਵੀ ਫਿਰ ਉਹ ਸਤਸੰਗੀ ਬਣਿਆ ਸੀ ਇਸ ਕੌਤਕ ਨੂੰ ਦੇਖ ਕੇ। ਇੱਕ ਤਾਂ ਉਹ ਹਰੀ ਚੰਦ ਰਾਜਾ ਹੋਇਆ ਅਤੇ ਦੂਸਰਾ ਹਰੀ ਚੰਦ ਰਾਜਾ ਇੱਕ ਇਹ ਬੜਾ ਧਰਮੀ ਰਾਜਾ ਹੋਇਆ, ਦਾਨ ਬਹੁਤ ਕਰਦਾ ਸੀ। ਹਰੀ ਚੰਦ ਰਾਜੇ ਬਾਰੇ ਲਿਖਿਆ ਹੈ ਕਿ ਹਰੀ ਚੰਦ ਇਹ ਜਿਹੜਾ ਆਪਣੇ ਹਰੀ ਚੰਦ ਰਾਜਾ ਸੀ ਇਹ ਰੋਜ਼ ਸਵਾ ਮਾਣ ਸੋਨਾ ਦਾਨ ਕਰਕੇ ਅਤੇ ਫਿਰ ਇਹ ਅੰਨ ਪਾਣੀ ਛਕਦਾ ਸੀ। ਇੱਕ ਦਿਨ ਦੀ ਗੱਲ ਹੈ ਕਿ ਇਹ ਸ਼ਿਕਾਰ ਖੇਡਣ ਵਾਸਤੇ ਚਲਾ ਗਿਆ ਅਤੇ ਇਹਨੂੰ ਉੱਧਰ ਪਿਆਸ ਲੱਗੀ। ਨਿਜਮੇ ਦਾ ਇਹ ਸੀ ਵੀ ਦਾਨ ਕੀਤੇ ਤੋਂ ਬਿਨਾਂ ਇਹ ਕੁਛ ਅੰਨ ਪਾਣੀ ਨਹੀਂ ਸੀ ਛਕਦਾ, ਪਰ ਉਸ ਦਿਨ ਸਾਜਰੇ ਸ਼ਿਕਾਰ ਖੇਡਣ ਚਲਾ ਗਿਆ, ਇਹਨੂੰ ਪਿਆਸ ਲੱਗੀ ਅਤੇ ਪਿਆਸ ਲੱਗਣ ਵੇਲੇ ਇਹਨੇ ਉੱਥੇ ਕਿਧਰੇ ਬਾਹਰ ਪਾਣੀ ਪੀ ਲਿਆ ਅਤੇ ਜਦੋਂ ਪਾਣੀ ਪੀ ਲਿਆ ਅਤੇ ਵਿਸ਼ਵਾਮਿੱਤਰ ਰਿਸ਼ੀ ਸੀ ਇਹਦਾ ਗੁਰੂ ਸੀ ਅਤੇ ਜਦੋਂ ਉਹਨੂੰ ਪਤਾ ਲੱਗਿਆ ਉਹ ਕਹਿੰਦਾ ਮੈਂ ਤੈਨੂੰ ਸਰਾਫ ਦਿੰਦਾ, ਤੂੰ ਆਪਣੀ ਪ੍ਰਤਿਗਿਆ ਹਾਰ ਦਿੱਤੀ ਹੈ, ਤੂੰ ਸਵਾ ਮਨ ਸੋਨਾ ਦਾਨ ਕਰਕੇ ਅੱਗੇ ਅੰਨ ਪਾਣੀ ਛਕਦਾ ਸੀ ਅਤੇ ਹੁਣ ਤੂੰ ਬਿਨਾਂ ਉਹ ਦਾਨ ਕੀਤਿਆਂ ਪਾਣੀ ਪੀ ਰਿਹਾ ਹੈ, ਇਸ ਲਈ ਤੈਨੂੰ ਮੈਂ ਸਰਾਪ ਦੇ ਕੇ ਸਭ ਕੁਝ ਤੇਰਾ ਨਸ਼ਟ ਕਰ ਦੇਵਾਂਗਾ। ਅਤੇ ਚਲੋ ਹਰੀ ਚੰਦ ਰਾਜੇ ਨੇ ਵਿਸ਼ਵਾਮਿੱਤਰ ਦੇ ਪਾਸੋਂ ਖਿਮਾ ਮੰਗੀ, ਉਹ ਕਹਿਣ ਲੱਗਾ ਫਿਰ ਇਉਂ ਕਰ ਤੂੰ ਮੈਨੂੰ ਦਾਨ ਦੇ। ਉਹ ਕਹਿੰਦਾ ਚਲੋ ਤੁਸੀਂ ਬ੍ਰਾਹਮਣ ਦੇਵਤਾ ਹੋ, ਜਜਮਾਨ ਹੋ ਅਤੇ ਮੈਂ ਰਾਜਾ ਤੁਹਾਡਾ ਇੱਕ ਸੇਵਾਦਾਰ ਹਾਂ, ਤੁਸੀਂ ਜੋ ਮੰਗਣਾ ਮੰਗ ਲਓ। ਵਿਸ਼ਵਾਮਿੱਤਰ ਨੇ ਹਰੀ ਚੰਦ ਰਾਜੇ ਦੇ ਪਾਸੋਂ ਸਾਰਾ ਰਾਜ ਪਾਗ ਫੌਜਾਂ ਜੋ ਵੀ ਕੁਛ ਇਹਦੇ ਕੋਲ ਸੀ ਸਾਰਾ ਕੁਛ ਹੀ ਮੰਗ ਲਿਆ, ਕਹਿੰਦਾ ਸਾਰਾ ਕੁਛ ਹੀ ਦਾਨ ਕਰ ਦੇ। ਅਤੇ ਹਰੀ ਚੰਦ ਰਾਜਾ ਦਾਨੀ ਬੜਾ ਸੀ, ਧਰਮੀ ਬੜਾ ਸੀ ਅਤੇ ਇਹ ਕਹਿੰਦਾ ਚੰਗਾ ਮੈਂ ਸਾਰਾ ਕੁਝ ਹੀ ਦਾਨ ਕੀਤਾ। ਹੁਣ ਜਦੋਂ ਬਾਹਰ ਬਾਹਰੀ ਸ਼ਿਕਾਰ ਖੇਡਣ ਗਏ ਤੋਂ ਬਾਅਦ 'ਚ ਅਤੇ ਹੁਣ ਵਿਸ਼ਵਾਮਿੱਤਰ ਨੇ ਇਹਦਾ ਰਾਜ ਪਾਗ ਸਾਰਾ ਕੁਛ ਉਹ ਦਾਨ ਵਿੱਚ ਲੈ ਲਿਆ ਅਤੇ ਹੁਣ ਰਾਜੇ ਨੇ ਸੋਚਿਆ ਮੈਂ ਕਿੱਧਰ ਜਾਵਾਂ, ਹੁਣ ਨਾ ਤਾਂ ਆਪਣੇ ਵਾਪਸ ਮਹਿਲਾਂ ਵਿੱਚ ਜਾ ਸਕਦਾ ਸੀ, ਨਾ ਕੁਝ ਹੋਰ ਕਰ ਸਕਦਾ ਸੀ। ਅਤੇ ਅਖੀਰ 'ਤੇ ਇਹਦੀ ਜਿਹੜੀ ਰਾਣੀ ਸੀ ਅਤੇ ਇੱਕ ਇਹਦਾ ਪੁੱਤਰ ਸੀ, ਔਰ ਉਹਨਾਂ ਨੂੰ ਇਸਨੇ ਆਪਣੇ ਕੋਲ ਸੱਦਿਆ ਅਤੇ ਉਹਨਾਂ ਨੂੰ ਸਾਰੀ ਗੱਲ ਦੱਸ ਦਿੱਤੀ ਵੀ ਹੁਣ ਰਾਜ ਭਾਗ ਦਾ ਮਾਲਕ ਵਿਸ਼ਵਾਮਿੱਤਰ ਬਣ ਗਿਆ ਅਤੇ ਆਪਣਾ ਹੁਣ ਇੱਥੇ ਗੁਜ਼ਾਰਾ ਨਹੀਂ ਹੋ ਸਕਦਾ ਅਤੇ ਆਪਾਂ ਨੂੰ ਹੁਣ ਬਾਹਰ ਕਿਤੇ ਹੋਰ ਪਾਸੇ ਜਾਣਾ ਚਾਹੀਦਾ। ਔਰ ਉਹ ਜਦੋਂ ਤਿੰਨੇ ਜਾਣੇ ਮਾਤਾ ਪਿਤਾ ਪੁੱਤਰ ਅਤੇ ਬਾਹਰ ਜੰਗਲ ਦੇ ਵਿੱਚ ਹਾਲੇ ਵਿਚਰ ਰਹੇ ਸਨ ਅਤੇ ਫਿਰ ਇਹਨਾਂ ਨੇ ਮਨ ਵਿੱਚ ਸੋਚਿਆ ਵੀ ਚਲੋ ਹੁਣ ਆਪਾਂ ਬਨਾਰਸ ਚੱਲਦੇ ਹਾਂ, ਕਾਂਸ਼ੀ ਚੱਲਦੇ ਹਾਂ। ਜਦੋਂ ਕਾਂਸ਼ੀ ਜਾਣ ਦਾ ਪ੍ਰੋਗਰਾਮ ਬਣਾਇਆ ਅਤੇ ਵਿਸ਼ਵਾਮਿੱਤਰ ਉੱਥੇ ਫਿਰ ਜਾ ਪਹੁੰਚਿਆ ਅਤੇ ਉਹ ਜਾ ਕੇ ਹਰੀਚੰਦ ਰਾਜੇ ਨੂੰ ਕਹਿਣ ਲੱਗਾ, ਕਹਿੰਦਾ ਤੂੰ ਦਾਨ ਤਾਂ ਕਰ ਦਿੱਤਾ ਪਰ ਮੈਨੂੰ ਦੱਸਣਾ ਕੋਈ ਨਹੀਂ ਹਾਲੇ ਮਿਲੀ, ਮੈਨੂੰ ਦੱਸਣਾ ਵੀ ਦੇ। ਅਤੇ ਹਰੀਚੰਦ ਰਾਜਾ ਸੋਚੀ ਪੈ ਗਿਆ ਵੀ ਹੁਣ ਮੈਂ ਸਭ ਕੁਛ ਤਾਂ ਹੁਣ ਇਹਨੂੰ ਦੇ ਚੁੱਕੀਆਂ ਹਾਂ, ਹੁਣ ਮੈਂ ਦੱਸਣਾ ਕਿੱਥੋਂ ਦੇਵਾਂ ਇਹਨੂੰ, ਮੇਰੇ ਕੋਲ ਹੈ ਵੀ ਕੀ ਆ। ਉਹ ਕਹਿੰਦਾ ਨਹੀਂ ਮੈਂ ਸਰਾਫ ਦਿੰਦਾ। ਵਿਸ਼ਵਾਮਿੱਤਰ ਦਾ ਸੁਭਾਅ ਕੁਛ ਜ਼ਿਆਦਾ ਤਮੋ ਗੁਣੀ ਸੀ ਅਤੇ ਇਹ ਤੋਂ ਬੜੇ ਲੋਕ ਡਰਦੇ ਸਨ, ਹਰੀਚੰਦ ਰਾਜਾ ਵੀ ਡਰ ਗਿਆ। ਫਿਰ ਇਹਨੇ ਵਿਸ਼ਵਾਮਿੱਤਰ ਨੂੰ ਖੁਸ਼ ਕਰਨ ਦੇ ਵਾਸਤੇ ਅਤੇ ਆਪਣੀ ਜਿਹੜੀ ਰਾਣੀ ਸੀ ਅਤੇ ਆਪਣਾ ਪੁੱਤਰ ਸੀ ਉਹ ਕਿਸੇ ਨੂੰ ਵੇਚਿਆ ਅਤੇ ਵੇਚ ਕੇ ਜਿਹੜੀ ਮਾਇਆ ਸੀ ਉਹ ਵਿਸ਼ਵਾਮਿੱਤਰ ਨੂੰ ਦਿੱਤੀ। ਕਹਿੰਦਾ ਲਓ ਮਹਾਰਾਜ ਆਹ ਤੁਹਾਡੀ ਹੈ ਦਕਸ਼ਣਾ। ਆਪਣੀ ਰਾਣੀ ਅਤੇ ਪੁੱਤਰ ਨੂੰ ਵੇਚ ਕੇ ਇਹਨੇ ਦਕਸ਼ਣਾ ਦਿੱਤੀ ਅਤੇ ਉਸ ਤੋਂ ਬਾਅਦ ਫਿਰ ਇਹ ਆਪ ਇਕੱਲਾ ਰਹਿ ਗਿਆ। ਫਿਰ ਇਹਨੇ ਸੋਚਿਆ ਵੀ ਮੈਂ ਹੁਣ ਕੀ ਕਰਾਂ, ਹੁਣ ਰੋਟੀ ਪਾਣੀ ਤਾਂ ਛਕਣਾ ਹੀ ਸੀ। ਉੱਥੇ ਕੋਈ ਚੰਡਾਲ ਸੀ ਜਿਹੜਾ ਸ਼ਮਸ਼ਾਨ ਘਾਟ ਦੇ ਉੱਤੇ ਮੁਰਦੇ ਸਾੜਨ ਦਾ ਕੰਮ ਕਰਦਾ ਸੀ ਅਤੇ ਉਹਦੇ ਕੋਲ ਚਲਿਆ ਗਿਆ। ਉਹਨੂੰ ਕਹਿੰਦਾ ਤੂੰ ਮੈਨੂੰ ਨੌਕਰ ਰੱਖ ਲੈ। ਉਹ ਕਹਿੰਦਾ ਚੱਲ ਠੀਕ ਹੈ, ਤੂੰ ਮੇਰੇ ਕੋਲ ਨੌਕਰ ਰਹਿ ਸਕਦੇ। ਜਿਹੜਾ ਵੀ ਉੱਥੇ ਕੋਈ ਮੁਰਦਾ ਸਾੜਨ ਵਾਸਤੇ ਆਉਂਦਾ ਸੀ, ਕੁਦਰਤੀ ਕੁਛ ਇਹ ਕੋਈ ਅਸੂਲ ਬਣੇ ਹੁੰਦੇ ਨੇ, ਔਰ ਉਹ ਉੱਥੇ ਲੱਕੜਾਂ ਵੇਚਦਾ ਸੀ ਅਤੇ ਲੱਕੜਾਂ ਵੇਚ ਕੇ ਕੁਛ ਜਿਹੜਾ ਉਹਦੇ ਵਿੱਚੋਂ ਕੋਈ ਟੈਕਸ ਵਗੈਰਾ ਜਾਂ ਕੋਈ ਹੋਰ ਉਹ ਉਹਨਾਂ ਤੋਂ ਲੈ ਕੇ ਅਤੇ ਆਪਣੇ ਮਾਲਕ ਨੂੰ ਦਿੰਦਾ ਹੁੰਦਾ ਸੀ। ਅਤੇ ਇਸ ਢੰਗ ਦੇ ਨਾਲ ਇਹ ਉੱਥੇ ਸ਼ਮਸ਼ਾਨ ਘਾਟ 'ਤੇ ਜਿਵੇਂ ਫਿਊਨਲ ਹੋਮ ਦੇ ਵਿੱਚ ਪੈਸੇ ਦੇ ਕੇ ਆਪਾਂ ਸੰਸਕਾਰ ਕਰਦੇ ਹਾਂ, ਹਰੀਚੰਦ ਰਾਜਾ ਉੱਥੇ ਇਹ ਕੰਮ ਕਰ ਰਿਹਾ ਸੀ। ਕਹਿੰਦੇ ਨੇ ਉੱਧਰ ਕੀ ਭਾਣਾ ਵਰਤਿਆ, ਜਿਹੜਾ ਇਹਦਾ ਪੁੱਤਰ ਸੀ ਉਸਦਾ ਨਾਮ ਰੋਹਿਤ ਲਿਖਿਆ, ਉਹਨੂੰ ਅਚਾਨਕ ਸੱਪ ਲੜਿਆ, ਪੁੱਤਰ ਦੀ ਮੌਤ ਹੋ ਗਈ। ਜਿਹੜੀ ਇਹਦੀ ਰਾਣੀ ਸੀ ਉਹ ਆਪਣੇ ਮਰੇ ਪੁੱਤਰ ਨੂੰ ਲੈ ਕੇ ਸ਼ਮਸ਼ਾਨ ਘਾਟ ਪਹੁੰਚੀ ਅਤੇ ਉਹਨੂੰ ਆ ਕੇ ਕਹਿਣ ਲੱਗੀ ਮੈਂ ਪੁੱਤਰ ਦਾ ਸੰਸਕਾਰ ਕਰਨਾ, ਲੱਕੜਾਂ ਚਾਹੀਦੀਆਂ ਨੇ। ਅਤੇ ਉਹ ਹਰੀਚੰਦ ਰਾਜੇ ਨੇ ਆਪਣੇ ਮਰੇ ਪੁੱਤਰ ਨੂੰ ਵੀ ਦੇਖਿਆ ਅਤੇ ਆਪਣੀ ਰਾਣੀ ਨੂੰ ਵੀ ਦੇਖਿਆ ਅਤੇ ਪਰ ਉਹ ਕਹਿਣ ਲੱਗਾ ਮੈਂ ਧਰਮੀ ਹਾਂ, ਮੈਂ ਸਤ ਪ੍ਰਤੱਗੀ ਹਾਂ, ਮੈਂ ਆਪਣਾ ਨਿਮਕ ਹਰਾਮ ਨਹੀਂ ਕਰ ਸਕਦਾ, ਇਸ ਲਈ ਤੈਨੂੰ ਵੀ ਟੈਕਸ ਤਾਂ ਦੇਣਾ ਹੀ ਪੈਣਾ। ਅਤੇ ਉਹਨੇ ਆਪਣੇ ਪੁੱਤਰ ਮਰੇ ਤੋਂ ਵੀ ਆਪਣੇ ਘਰਵਾਲੀ ਨੂੰ ਜਦੋਂ ਇਹ ਗੱਲ ਆਖੀ ਤਾਂ ਉਸ ਵੇਲੇ ਘਰਵਾਲੀ ਵੀ ਰੋਣ ਲੱਗ ਪਈ ਅਤੇ ਇਹਨੇ ਆਪਣੇ ਧਰਮ ਨੂੰ ਆਪਣੇ ਨਿਯਮ ਨੂੰ ਕਾਇਮ ਰੱਖਿਆ। ਜਦੋਂ ਫਿਰ ਕਹਿੰਦੇ ਪੁੱਤਰ ਦਾ ਸੰਸਕਾਰ ਹੋਣ ਲੱਗਿਆ ਅਤੇ ਜਿੰਨੇ ਦੇਵਤੇ ਸਨ ਅਤੇ ਉਹ ਬੜੇ ਪ੍ਰਸੰਨ ਹੋਏ, ਉਹ ਸਾਰੇ ਇਕੱਠੇ ਹੋ ਕੇ ਹਰੀਚੰਦ ਰਾਜੇ ਕੋਲ ਆਏ ਅਤੇ ਇਹਨੂੰ ਕਹਿਣ ਲੱਗੇ ਵੀ ਬਈ ਠੀਕ ਹੈ, ਲੋਕ ਧਰਮੀ ਤਾਂ ਬਹੁਤ ਹੋਏ ਨੇ, ਸਤ ਪ੍ਰਤੱਗੀ ਵੀ ਹੋਏ ਨੇ, ਪਰ ਤੇਰੇ ਵਰਗਾ ਸਤ ਪ੍ਰਤੱਗੀ ਆਦਮੀ ਹੋਰ ਨਹੀਂ ਕੋਈ ਹੋ ਸਕਿਆ। ਪੁੱਤਰ ਮਰਿਆ ਹੋਵੇ ਅਤੇ ਫਿਰ ਉਹਦੇ ਸੰਸਕਾਰ ਦਾ ਟੈਕਸ ਲੈ ਕੇ ਮਾਲਕ ਨੂੰ ਦੇਵੇ, ਇਹੋ ਜਿਹਾ ਬੰਦਾ ਤੇਰੇ ਵਰਗਾ ਸਾਨੂੰ ਕੋਈ ਨਹੀਂ ਦਿਸਿਆ, ਇਸ ਲਈ ਤੂੰ ਮੰਗ ਜੋ ਮੰਗਣਾ। ਅਤੇ ਉਹ ਕਹਿਣ ਲੱਗਾ ਬਈ ਮੈਂ ਆਪਣੇ ਮਾਲਕ ਦੇ ਪੁੱਛੇ ਤੋਂ ਬਿਨਾਂ ਕੁਝ ਵੀ ਨਹੀਂ ਕਹਿ ਸਕਦਾ। ਜਿਸ ਚੰਡਾਲ ਦੇ ਕੋਲ ਉਹ ਕੰਮ ਕਰਦਾ ਸੀ ਕਹਿੰਦਾ ਮੈਂ ਉਸਨੂੰ ਪੁੱਛੇ ਤੋਂ ਬਿਨਾਂ ਮੈਂ ਕੁਝ ਨਹੀਂ ਕਰ ਸਕਦਾ। ਅਤੇ ਫਿਰ ਉਹ ਉਸ ਚੰਡਾਲ ਦੇ ਕੋਲ ਗਿਆ ਅਤੇ ਉਹਨੇ ਆਖਿਆ ਵੀ ਤੂੰ ਜੋ ਚਾਹੁੰਦਾ ਉਹ ਮੰਗ ਸਕਦਾ। ਫਿਰ ਹਰੀਚੰਦ ਰਾਜੇ ਨੇ ਆਖਿਆ ਵੀ ਤੁਸੀਂ ਮੈਨੂੰ ਸਵਰਗ ਦਾ ਰਾਜ ਦਿਓ। ਅਤੇ ਫਿਰ ਉਹਨਾਂ ਦੇਵਤਿਆਂ ਨੇ ਇਹਨੂੰ ਸਵਰਗ ਦਾ ਰਾਜ ਵੀ ਦਿੱਤਾ, ਇਹਦਾ ਮਰਿਆ ਪੁੱਤਰ ਵੀ ਜਿਉਂਦਾ ਕੀਤਾ, ਪੁੱਤਰ ਨੂੰ ਰਾਜ ਦਾ ਤਿਲਕ ਦਿੱਤਾ ਅਤੇ ਇਸ ਹਰੀਚੰਦ ਰਾਜੇ ਨੂੰ ਅੱਗੇ ਸਵਰਗ ਜਾਣ ਦਾ ਹੁਕਮ ਕੀਤਾ। ਅਤੇ ਇਹ ਆਪਣੀ ਪਰਜਾ ਸਮੇਤ ਹਰੀਚੰਦ ਰਾਜਾ ਕਹਿੰਦੇ ਸਵਰਗ ਵਿੱਚ ਗਿਆ, ਪਰ ਇਹਦੇ ਮਨ ਦੇ ਵਿੱਚ ਇਹ ਹੰਕਾਰ ਪੈਦਾ ਹੋ ਗਿਆ, ਕਹਿਣ ਲੱਗਾ ਐ ਹਰੀਚੰਦ ਤੇਰੇ ਵਰਗਾ ਵੀ ਕੋਈ ਧਰਮੀ ਹੋ ਸਕਦਾ ਹੈ, ਜਿਹਦੀ ਪਰਜਾ ਵੀ ਸਾਰੀ, ਰਿਆਇਆ ਵੀ ਸਾਰੀ ਸਵਰਗ ਨੂੰ ਜਾ ਰਹੀ ਹੈ। ਮਨ ਵਿੱਚ ਹੰਕਾਰ ਹੋ ਗਿਆ, ਹੰਕਾਰ ਕਹਿੰਦੇ ਮਾੜੀ ਚੀਜ਼ ਹੈ। ਹੰਕਾਰ ਦੀ ਗੱਲ ਇੱਥੇ ਸਤਿਗੁਰੂ ਮਹਾਰਾਜ ਸਾਨੂੰ ਸਮਝਾ ਰਹੇ ਨੇ। ਜਦੋਂ ਇਹਦੇ ਮਨ ਦੇ ਵਿੱਚ ਹੰਕਾਰ ਹੋ ਗਿਆ, ਮੇਰੇ ਵਰਗਾ ਧਰਮੀ ਕੋਈ ਨਹੀਂ, ਮੇਰੇ ਵਰਗਾ ਸਤੀ ਕੋਈ ਨਹੀਂ, ਅਤੇ ਦੇਵਤਿਆਂ ਨੇ ਇਹਨੂੰ ਸਵਰਗ ਦੇ ਵਿੱਚ ਨਹੀਂ ਵੜਨ ਦਿੱਤਾ, ਇਹਨੂੰ ਕਹਿੰਦਾ ਤੂੰ ਹੰਕਾਰੀ ਹੋ ਗਿਆ, ਇਸ ਲਈ ਤੂੰ ਸਵਰਗ ਵਿੱਚ ਨਹੀਂ ਰਹਿ ਸਕਦਾ, ਅਤੇ ਨਾ ਫਿਰ ਉਹ ਧਰਤੀ 'ਤੇ ਆ ਸਕਿਆ, ਅਤੇ ਨਾ ਹੀ ਕਹਿੰਦੇ ਸਵਰਗ ਦੇ ਵਿੱਚ ਜਾ ਸਕਿਆ। ਅਤੇ ਹਰੀਚੰਦ ਵਿੱਚ ਵਿਚਾਲੇ ਹੀ ਉਹ ਹੁਣ ਕਹਿੰਦੇ ਵਿਚਰ ਰਿਹਾ ਹੈ। ਇੱਕ ਬਾਣੀ ਵਿੱਚ ਪੰਕਤੀ ਆਈ ਹੈ, ਹਰ ਚੰਦੌਰੀ ਚਿਤ ਪ੍ਰਮ ਸਖੀਏ। ਹਰ ਚੰਦੌਰੀ ਜਿਹੜਾ ਸ਼ਬਦ ਹੈ ਨਾ, ਉਹਦਾ ਅਰਥ ਹੈ ਹਰੀਚੰਦ ਦੀ ਨਗਰੀ। ਹਰੀਚੰਦ ਦੀ ਨਗਰੀ ਤੋਂ ਮੁਰਾਦ ਹੈ ਜਦੋਂ ਸ਼ਾਮ ਦੇ ਵਕਤ ਅਤੇ ਸੂਰਜ ਛਿਪਦਾ ਹੈ ਅਤੇ ਬੱਦਲਾਂ ਦੇ ਪਰਛਾਵੇਂ ਇਉਂ ਲੱਗਦੇ ਨੇ ਜਿਵੇਂ ਕੋਈ ਨਗਰ ਵਸ ਰਿਹਾ ਹੋਵੇ, ਉਹਨੂੰ ਹਰੀਚੰਦ ਦੀ ਨਗਰੀ ਕਹਿੰਦੇ ਨੇ। ਭਾਵੇਂ ਝੂਠਾ ਜਿਹਾ ਛਲਾਵਾ ਹੁੰਦਾ ਹੈ, ਦੇਖਣ ਨੂੰ ਲੱਗਦਾ ਜਿਵੇਂ ਕੋਈ ਸ਼ਹਿਰ ਵਸਦਾ ਹੁੰਦਾ, ਹੁੰਦਾ ਕੱਖ ਵੀ ਨਹੀਂ। ਅਤੇ ਇਸ ਤਰ੍ਹਾਂ ਇਹ ਸੰਸਾਰ ਦੀ ਹਾਲਤ ਹਰੀਚੰਦ ਦੀ ਨਗਰੀ ਵਰਗੀ ਹੈ। ਉਹ ਉੱਥੇ ਉਦਾਹਰਣ ਦਿੱਤੀ ਹੈ, ਹਰ ਚੰਦੌਰੀ ਚਿਤ ਪ੍ਰਮ ਸਖੀਏ, ਵੀ ਸੰਸਾਰ ਵੀ ਹਰੀਚੰਦ ਦੀ ਨਗਰੀ ਵਾਂਗੂ ਝੂਠਾ ਹੀ ਹੈ, ਦਿਸਦਾ ਕੁਝ ਹੋਰ ਹੈ, ਅਸਲੀਅਤ ਇਹਦੇ ਵਿੱਚ ਕੁਛ ਹੋਰ ਹੈ। ਇਸੇ ਲਈ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਇੱਥੇ ਹਰੀਚੰਦ ਦਾ ਜ਼ਿਕਰ ਕੀਤਾ ਹੈ। ਭਾਵੇਂ ਹਰੀਚੰਦ ਰਾਜਾ ਬੜਾ ਧਰਮੀ ਸੀ, ਦਾਨ ਵੀ ਕਰਦਾ ਸੀ, ਬੜਾ ਜਸ ਵੀ ਖੱਟਦਾ ਸੀ, ਪਰ ਵੇਖ ਲਓ ਇਹਨੇ ਗੁਰੂ ਦੀ ਆਗਿਆ ਨਹੀਂ ਮੰਨੀ, ਅਤੇ ਗੁਰੂ ਦੀ ਆਗਿਆ ਨਾ ਮੰਨਣ ਕਰਕੇ ਹੰਕਾਰ ਕਰ ਬੈਠਾ, ਅਤੇ ਹੰਕਾਰ ਦੇ ਵੱਸ ਵੇਖ ਲਓ ਰਾਜ ਭਾਗ ਵੀ ਇਸਨੇ ਗੁਆਇਆ, ਅਤੇ ਅਖੀਰ ਚੰਡਾਲਾਂ ਦੇ ਘਰੇ ਵੀ ਵਿਖਿਆ, ਅਤੇ ਫਿਰ ਜਦੋਂ ਸਵਰਗ ਜਾਣ ਦਾ ਹੁਕਮ ਹੋਇਆ, ਫਿਰ ਹੰਕਾਰ ਨੇ ਇਸ ਨੂੰ ਰਸਤੇ ਵਿੱਚ ਹੀ ਰੱਖਿਆ, ਇਹਨੂੰ ਤਣ ਪਤਣ ਨਹੀਂ ਲੱਗਣ ਦਿੱਤਾ। ਇਹ ਹੰਕਾਰ ਦਾ ਰਿਜ਼ਲਟ ਬਹੁਤ ਮਾੜਾ ਹੁੰਦਾ, ਪਰ ਹਜ਼ੂਰ ਕਹਿੰਦੇ ਵਾਹਿਗੁਰੂ ਬੜਾ ਦਿਆਲੂ ਕਿਰਪਾਲੂ ਹੈ, ਆਪ ਭੁਲਾਏ ਆਪੇ ਮਤ ਦੇਵੈ। ਉਹ ਆਪ ਹੀ ਭੁਲਾਉਂਦਾ ਹੈ ਅਤੇ ਆਪ ਹੀ ਫਿਰ ਮਤ ਦੇ ਦਿੰਦਾ ਹੈ। ਭਾਵ ਵਾਹਿਗੁਰੂ ਚਾਹੇ ਕਿਸੇ ਨੂੰ ਭੁਲਾ ਦੇਵੇ ਅਤੇ ਕਿਸੇ ਨੂੰ ਮਤ ਦੇ ਦੇਵੇ, ਇਹ ਸਾਰਾ ਕੁਝ ਉਹਦੇ ਆਪਣੇ ਹੁਕਮ ਦੇ ਵੱਸ ਹੈ।